ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਮੇਰੋ ਮੇਰ ਪਰਬਤ ਸਵਾਮੀ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਵਰ ਮੇਰੀ, ਕਿਆ ਹਾਂ ਕਥੀ ਕਥੇ ਕਥ ਦੇਖ, ਮੈਂ ਕਥ ਨ ਕਥ ਨਾ ਜਾਈ, ਜੋ ਤੁਧ ਪਾਵੇ ਸੋਈ ਆਖਾਂ, ਤਿਲ ਤੇਰੀ ਵਡਿਆਈ, ਤੁਦੇ ਅੱਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਾਨਕ ਸਭ ਤੇਰੀ ਵਡਿਆਈ, ਕਾਨਕ ਸਭ ਤੇਰੀ ਵਡਿਆਈ, ਕੋਈ ਨਾ ਨਾ ਜਾਣੇ ਮੇਰਾ, ਜਿਸਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ ਜੀ, ਬਖਸ਼ ਲੈ ਮੇਰੇ ਪਿਆਰੇ ਤੇਰਾ ਗਾਵੇ ਜੀ, ਗਾਵੇ ਸੋ ਜਸ ਤੇਰਾ ਗਾਵੇ ਜੀ, ਸੋ ਜਸ ਤੇਰਾ ਗਾਵੇ, ਸੋ ਜਸ ਤੇਰਾ ਗਾਵੇ ਜੀ, ਜਿਸਨੂੰ ਬਖਸ਼ ਲੈ ਮੇਰੇ ਪਿਆਰੇ ਤੇਰਾ ਗਾਵੇ, ਬਖਸ਼ ਲੈ ਮੇਰੇ ਪਿਆਰੇ ਤੇਰਾ ਗਾਵੇ ਜੀ, ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨ ਜਾਈ, ਹਾਂ ਕੁਰਬਾਨ ਜਾਈ ਤੇਰੇ ਨਾਵੇ, ਜਿਸਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹੋ, ਤੂੰ ਪਾਰੋ ਸਵਾਮੀ ਮੇਰਾ, ਸੰਤਾ ਪੁਰਵਸ ਤੇਰ ਨਾਨਕ ਪ੍ਰਭ ਸ਼ਰਨਾਈ ਮੁਖ ਨਿੰਦਕ ਕਹਿ ਛਾਈ ਨਾਨਕ ਪ੍ਰਭ ਸ਼ਰਨਾਈ ਮੁਖ ਨਿੰਦਕ ਕਹਿ ਛਾਈ ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਬਖਸ਼ ਲਏ ਮੇਰੇ ਪਿਆਰੇ ਤੇਰਾ ਗਾਵੇ ਜੀ ਗਾਵੇ ਜੀ ਸੋ ਜਸ ਤੇਰਾ ਗਾਵੇ ਜੀ ਸੋ ਜਸ ਤੇਰਾ ਗਾਵੇ ਵਾਹਿਗੁਰੂ ਤੇਰਾ ਗਾਵੇ ਜੀ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਜੀ ਜਿਨਾ ਕਾ ਤੁਧ ਪਾਇਆ ਤਾਂ ਤਿੰਨੀ ਕਸਮ ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਧ ਵੇਖੀ ਜਗਤ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੀਓ ਤਿੰਨ ਦਿਨ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰ ਹੋ ਕੇ ਸਤਸੰਗਤ ਦਾ ਸੇਵਾ ਸਿਮਰਨ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਹੁਣੇ ਗੁਰਮੁਖ ਪਿਆਰੇ ਆਪ ਜੀ ਨਾਲ ਬਚਨ ਕਰਦੇ ਸੀ। ਤਿੰਨ ਤਰ੍ਹਾਂ ਦੇ ਕਰਮ ਹੁੰਦੇ ਨੇ, ਸੰਚਿਤ, ਕਿਰਿਆ, ਮਿਹਨਤ ਤੇ ਪ੍ਰਾਰਭਤ। ਅਪਾਰ ਗੁਰੂ ਦੀ ਕਿਰਪਾ ਹੋਵੇ, ਕੁਝ ਐਸੇ ਕਰਮ ਸੰਚਿਤ ਕੀਤੇ ਜਾਣ, ਕੁਝ ਐਸੇ ਕਰਮ ਮਨੁੱਖ ਇਕੱਠਾ ਕਰੇ ਜਿਹਦੇ ਵਿੱਚ ਦੋ ਗੁਣ ਹੋਣ। ਇੱਕੋ ਕਰਮ ਸੁਖ ਰੂਪ ਹੋਵੇ ਤੇ ਇੱਕੋ ਕਰਮ ਵਰਤਿਆਂ ਮੁੱਕੇ ਨਾ, ਤੋਟ ਨਾ ਆਵੇ। ਐਸਾ ਕੋਈ ਕਰਮ ਵੇਖੋ ਜਿਸ ਕਰਮ ਵਿੱਚੋਂ ਸੁੱਖੇ ਸੁੱਖ ਹੋਣ ਤੇ ਜਿਉਂ ਜਿਉਂ ਉਹਨਾਂ ਸੁੱਖਾਂ ਨੂੰ ਵਰਤੀਏ ਤੇ ਉਹ ਵੱਧਦੇ ਹੀ ਜਾਣ ਘਟਣ ਨੂੰ। ਕਬੀਰ ਸਾਹਿਬ ਜੀ ਨੇ ਐਸਾ ਹੀ ਬਚਨ ਕੀਤਾ ਹੈ। ਕਬੀਰ ਐਸਾ ਬੀਜ ਬੋਏ ਬਾਰਹਿ ਮਾਸ ਫਲੰਤ। ਕਬੀਰ ਸਾਹਿਬ ਕਹਿੰਦੇ ਗੁਰਮੁਖਾ ਕੋਈ ਐਸਾ ਬੀਜ ਬੀਜ ਜੋ ਬਾਰਾਂ ਮਹੀਨੇ ਤੀਹ ਦਿਨੇ ਫਲ ਦੇਈ ਜਾਵੇ। ਕਬੀਰ ਐਸਾ ਬੀਜ ਹੋਏ जो बारह मास फलंत कणक बीजी है छे महीने बाद फल लग जो, अंब लाई दे साल बाद फल लग जो, पर ऐसा बीज केड़ा है जेड़ा बारह महीने तीह दिन फली हो जावे, फिर उहदे फलां विच की गुण होवे, उस बूटे की विशेषता की होवे, शीतल छाया, ऐसा बीज बीज फल भी हमेशा लगन ते उस बूटे की छां भी ठंडी होवे ते गहर फल फल भी बहुत मिठे होन, फल भी इन्ने होन के मुकने ना तोटे ना आवे। हुण केड़ी साइंस है, केड़ा एग्रीकल्चर महकमा है जेड़ा ऐसा बीज कोई तैयार करे गुरमुखो जेड़ा बारह महीने तीह दिन फलदा होवे। सतगुरु ने कृपा कर दिती है, इको एक बीज है सेवा ते सिमरन दा, ये ऐसा बीज है वाहिगुरु दे नाम दा, बारह महीने तीह दिन इन्हें फलदे ही रहना है ते मिठे फल गुरसिख प्यारियो। पर गुरु महाराज बचन करदे ने, सो सेवक सेवा करे जिसनो हुक्म मनाए सी, ना ता सिमरन अपने हाथ दी गल है गुरमुखो, ना ही सेवा। थोड़े पिंडां विच बैंक ने कौन पैसे कढ़ाउण जांदा हुंदा गुरमुख प्यारे हो बैंक विचों, जिन्हें पहला जमा कराए हुए हो, कापी बनी भी होवे, जिहदा उत्थे अकाउंट ही नहीं हैगा ते जमा ही नहीं, वह कानू बेचारा चैकबुक चाके फिरी जावे ते की फायदा, जाना ही नहीं उन्हें उत्थे, है ही नहीं पैसे। आ जिहड़े आपां सतगुरां दे चरणां विच पुजदे हां ना माई भाई, ये कहते एवं ना समझो भी एवं आ जाने आप तुर के ट्रालिया च बैठ के, इस खजाने विच पिछले जन्म का जमा है कढ़ाउण आई दे। तुर कर्म जिन्हां को तुद पाया, पिछले जन्म का खजाना जिन्हां ने जमा किया है ओही इत्थे भाई फिर हिस्सा लैण वास्ते, नहीं तो महाराज बचन करदे ने हर कीरत साध संगत गै सिर करमन कै करमा, कौ नानक तिस भयो प्राप्त जिस पूर्व लिखे का लैणा। जिवें पहला कापी विच लिखिया होवेगा ते जाके कढ़ा लवेगा भाई, इसे तरह ही कर्मा दी कापी विच पिछले जन्म दा लिखिया होवे ओ, फिर सत संगत विच आके भाई इथों कुछ लाहा लैण वास्ते, ओ धन ओ बीज ओ पदार्थ प्राप्त करन वास्ते आउंदे ने, जिन्हां नूं बाणी दा हुक्म है रतन लाल जां का किछू ना मोल, भरे भंडारे अखोटे अतोल, खावो खर्चो रल मिल भाई, तोट ना आवे वध दो जाए। पर हुण गां लिख दती गल महाराज ने, कौ नानक जिस मस्तक लेख लिखाए, हरेक ता नहीं इस खजाने विचों भाई कढ़ा सकदा, ये रतन लाल हीरियां दा खजाना ता बाणी सानू बख्शती महाराज ने, एक एक अखर दी कोई कीमत नहीं है, रतन लाल जां का किछू ना मोल, परमेश्वर दे नाम दी ता कीमत सतगुरां ने कह दती, नामे मोलिक गे मेरे सागे बदन, नामे मोलिक मेरे साई दा, Thank you. नामे मोलिक मेरे साईद नामे मोलिक थे मेरे साहेबदा नामे मोलिक से मेरे साईं नामे मोलिक से मेरे साईं दा रतन लाल जां का किछु न मोल ते किन्ना क भंडारा आपां नूं बख्शे महाराज ने भरे भंडार अखुट अतो ते सतगुरां ने इसे भंडारे नूं कहा भाई खावो खर्चो रल मिल पाई इस बाणी दे वाहिगुरु दे नाम दे रतना दे भंडारे नूं कठे होके खावो खर्चो ते ज्यों ज्यों इनू वरतोंगे टोट ना आवे वध दो जाए पर हुण औखी गल जिहड़ी है वो महज कहिंदे कौ नानक जिस मस्तक लेख लिखाए पिछले जन्मां दा कर्म विच लिखिया होवे सो एत खजाने लया रलाए ये सतगुरां दी नाम बाणी दे रतन हीरियां दे खजानियां विच कौन हिस्सा लवेगा कौन प्राप्त करूगा भाई वड्डे ही भाग होण जिवें आपां घरां विचों सौदे लैण जाईदा है जे सब्जी लैण जाणा होवे 50 दा 100 दा नोटे बथेरा हुंदा स्कूटर लैण जाइए 20-25 हज़ार चकना पैंदा ट्रैक्टर लैण जाणा होवे 2-2.5 लाख लैणा पैंदा जिन्नी वध कीमती चीज लियानी होवे उन्ना धन कोल ज्यादा चाहीदे ना जिन्नी कीमती चीज खरीदनी है पैसे ज्यादा चकने पैणगे ना हाँ इत्थे भी गुरमुखो नाम अमोलक है सेवा अमोलक है ओही खरीदण आउने जिन्हां दा पिछले जन्म दा बटुआ भरिया वई हुंदा है अखे अखो सतनाम ऐवें नहीं जिहदे कोल नोटे 50 है ते स्कूटर दी फैक्टरी च की करूगा जाके रुपया ही 200 है ते उत्थे कार ट्रैक्टर कदों खरीदा फिरू गुरमुख प्यारे इसे तरह बहुत वड्डा खजाना कर्मा दा पिछले जन्म दा कोल होवे ओ फिर सेवा ते सिमरन दा धन व्याजदे ने बड़ा उत्तम कर्म आ साध संगत दे गुरु के लंगरां दी सेवा संगत ते पंगत जेड़ियां दो महान मर्यादा सिख धर्म विच संगत जिथे वाहिगुरु दा सिमरन है पंगत जिथे संगत दी सेवा है हथी लंगर पकाउना वरताउना भांडे मांजने जल ढोना पंगत दा अर्थ ही सेवा इक सार सब दी कोई उच्चा नीमा वड्डा छोटा अपना पराया है ही नहीं सब नूं अदब दे नाल जल पानी छकाउणा हथ बन के बेनती करनी गुरु का लंगर छको फिर भांडियां वास्ते इच्छा होनी के मैनू ए मिलन मांजण वास्ते ए पंगत द वाहिगुरु दा नाम गुरु दी संगत विच वरते ते गुरु का लंगर वे गुरु की पंगत विच वरते ए जेड़ा नाम है संगत विच वरतदा ए मनुष्य दी रूह दी खुराक है हुण तां आम पढ़े लिखे हो तुसीं किसे डाक्टर तो पुछ लो वो कहूगा तेरे विच आयरन घट गया तेरे विच फास्फोरस घट है बी कंपलैक्स दी कमी हो गई ਇਹ ਤੋਂ ਇੰਨੀਓ ਗੱਲ ਸਮਝਣੀ ਹੈ ਵੀ ਸਾਡੇ ਸਰੀਰ ਵਿੱਚ ਜੁਦੀ ਜੁਦੀ ਖੁਰਾਕ ਦੀ ਲੋੜ ਹੈ। ਇੱਕ ਤੱਤ ਘੱਟ ਜਾਵੇ ਤੇ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ। ਜਿਹੜਾ ਤੱਤ ਘਟੇ ਡਾਕਟਰ ਉਹੀ ਤੱਤ ਦੇ ਟੀਕੇ ਲਾਉਂਦੇ ਨੇ, ਪਰ ਨਾਲ ਦੀ ਨਾਲ ਹੁਣ ਇਹ ਵੀ ਸੋਚਣਾ ਕਿ ਜਿਹੜਾ ਭੋਜਨ ਹੈ ਇਹ ਹੈ ਸਰੀਰ ਦਾ ਤੱਤ ਹੱਡ ਚਮ, ਤੇ ਜਿਹੜਾ ਭਜਨ ਹੈ ਇਹ ਹੈ ਬਈ ਰੂਹ ਦੀ ਖੁਰਾਕ। ਅਜਕੇ ਆਖੋ ਸਤਿਨਾਮ, ਇਹ ਹੈ ਆਤਮਾ ਦੀ ਖੁਰਾਕ। ਹੁਣ ਬਈ ਗੁਰਮੁਖੋ ਸਰੀਰ ਦੀ ਖੁਰਾਕ ਤਾਂ ਆਪਾਂ ਬਿਲਕੁਲ ਧਿਆਨ ਰੱਖਦੇ, ਪਰ ਜਿਹੜੀ ਰੂਹ ਦੀ ਖੁਰਾਕ ਹੈ ਆਤਮਾ ਦੀ ਖੁਰਾਕ ਹੈ ਉਹਦਾ ਧਿਆਨ ਇੰਨਾ ਘੱਟ ਗਿਆ। ਪਹਿਲਾਂ ਤਾਂ ਬਾਣੀ ਪੜ੍ਹਦੇ ਨੀ, ਜੇ ਪੜ੍ਹਦੇ ਹਾਂ ਤਾਂ ਕਹਿੰਦੇ ਕਦੇ ਕਦੇ, ਕਹਿੰਦੇ ਕਦੇ ਕਦੇ ਪੜ੍ਹੀ ਦੀ ਹੈ, ਪ੍ਰਸ਼ਾਦਾ ਤਿੰਨ ਵਾਰ ਤੇ ਬਾਣੀ ਕਦੇ ਕਦੇ। ਅਜਖੇ ਆਖੋ ਸਤਿਨਾਮ, ਚਾਹ ਤਾਂ ਚਾਹੇ ਅੱਠ ਵਾਰ ਮਿਲ ਜਾਵੇ ਪਰ ਜਪ ਜੀ ਉਹ ਕਦੇ ਕਦੇ ਚਾਹੀਦੀ ਹੈ। ਇਸੇ ਕਰਕੇ ਹੁਣ ਸਾਡਾ ਹਾਲ ਇਹ ਹੈ ਗੁਰਮੁਖ ਪਿਆਰਿਓ, ਤੁਹਾਡੀ ਘਰੋਗੀ ਮਿਸਾਲ ਦਿੰਦੇ ਵੀ ਜਿਸ ਦਿਨ ਬੰਦੇ ਦਾ ਮਨ ਦੁਖੀ ਹੋਵੇ ਨਾ, ਮਨ ਸ਼ਾਂਤੀ ਵਿੱਚ ਨਾ ਹੋਵੇ, ਉਹਨੂੰ ਵਿਆਹ ਵੀ ਜ਼ਹਿਰ ਵਰਗਾ ਲੱਗੂਗਾ, ਉਹਨੂੰ ਗੀਤ ਗਾਉਂਦੇ ਵੀ ਬੁਰੇ ਲੱਗਣਗੇ, ਉਹਨੂੰ ਨੱਚਦੇ ਟੱਪਦੇ ਵੀ ਬੁਰੇ ਲੱਗਣਗੇ। ਜਿੱਦਣ ਉਹਦਾ ਮਨ ਖੁਸ਼ ਹੈ ਚਾਹੇ ਤਾਪੇ ਚੜਿਆ ਬੈ ਫੇਰ ਵੀ ਉੱਠ ਕੇ ਬੈਠਾ ਹੋ ਜੂਗਾ, ਟੈਲੀਵਿਜ਼ਨ ਦੇਖਣਾ ਹੀ ਹੈ। ਅਜਿਹੇ ਆਖੋ ਸਤਨਾਮ, ਖੰਘ ਹੁੰਦੀ ਵਿੱਚ ਤੁਰਿਆ ਫਿਰੂ ਵੀ ਹਾਂ ਸੁਣ ਕੇ ਆਉਣੀ ਹੈ, ਕਿਤੇ ਗਾਉਣ ਵਾਲੀ ਆਈ ਵੀ ਹੈ, ਕਿਉਂਕਿ ਮਨ ਆ। ਹੁਣ ਗੁਰਮੁਖ ਪਿਆਰਿਓ ਅੱਜ ਦੁਖਾਂਤ ਕਿਉਂ ਹੈ ਸਾਡੇ ਵਿੱਚ, ਕਿਉਂਕਿ ਮਨ ਵਿਚਾਰਾ ਭੁੱਖਾ ਹੈ, ਮਨ ਤੇ ਆਇਆ ਮਰ ਰਿਹਾ ਵਾਹਿਗੁਰੂ ਦੇ ਨਾਮ ਤੋਂ ਬਿਨਾਂ। ਤਾਂ ਹੀ ਨੌਵੇਂ ਪਾਤਸ਼ਾਹ ਨੇ ਬਚਨ ਕੀਤੇ ਨੇ, ਇਸ ਸੰਸਾਰ ਦੇ ਲੋਕੋ ਯਤਨ ਬਹੁਤ ਸੁੱਖ ਕੇ ਕੀਏ, ਕੋਈ ਕਸਰ ਨਹੀਂ ਛੱਡੀ ਆਪਾਂ ਨੇ, ਹੁਣ ਇੰਨੇ ਸੁੱਖਾਂ ਦੇ ਸਾਧਨ ਇਕੱਠੇ ਕਰ ਲਏ, ਘਰ ਭਰ ਲਏ ਸੁੱਖਾਂ ਦੇ ਸਾਧਨ ਨਾਲ, ਹਰ ਤਰ੍ਹਾਂ ਦੀ ਮਸ਼ੀਨਰੀ ਹੈ, ਸਭ ਸੁੱਖ ਸਾਨੂੰ ਪ੍ਰਾਪਤ ਨੇ। ਗੁਰਮੁਖੋ ਤੁਰਨਾ ਨਹੀਂ ਹੈ, ਹੱਥੀਂ ਕੰਮ ਨਹੀਂ ਕਰਨੇ, ਹੱਥੀਂ ਕੱਪੜੇ ਨਹੀਂ ਧੋਣੇ, ਬਹੁਤ ਵਾਹਿਗੁਰੂ ਨੇ ਸੁੱਖ ਦਿੱਤੇ ਨੇ, ਪਰ ਸੁੱਖ ਤਾਂ ਆਪਾਂ ਨੇ ਕਰ ਲਏ ਬਹੁਤ ਇਕੱਠੇ, ਘਰ ਭਰ ਲਿਆ ਸੁੱਖਾਂ ਦੀਆਂ ਚੀਜ਼ਾਂ ਨਾਲ, ਪਰ ਥੋੜੀ ਜਿਹੀ ਨਿਗਾਹ ਮਾਰ ਲਿਓ ਵੀ ਕੋਈ ਸੁਖੀ ਵੀ ਹੈ ਆਪਣੇ ਵਿੱਚੋਂ। ਕਰਜ਼ੇ ਤੇ ਲਿਆ ਲੈ ਕੇ ਸਮਾਨ ਸੁੱਖਾਂ ਦਾ ਲੈ ਆਉਂਦਾ, ਲੋਨ ਤੇ ਕਿਸ਼ਤਾਂ ਤੇ, ਪਰ ਸੁਖੀ ਫੇਰ ਵੀ ਨਹੀਂ ਹੋਏ। ਟਰੈਕਟਰ ਆ ਗਏ, ਮੋਟਰਾਂ ਲੱਗ ਗਈਆਂ, ਸਕੂਟਰ ਮਿਲ ਗਏ, ਬਿਜਲੀ ਪੱਖੇ ਚੱਲਦੇ ਨੇ ਗੁਰਮੁਖੋ, ਪਰ ਸੁਖੀ ਕਿੰਨੇ ਕੁ ਹੋਏ ਆ ਆਪਾਂ? ਸੁਖੀ ਕੋਈ ਦਿਖਦਾ ਹੀ ਨਹੀਂ। ਨੌਵੇਂ ਪਾਤਸ਼ਾਹ ਨੇ ਬੜਾ ਸਪਸ਼ਟੀਕਰਨ ਦਿੱਤਾ, ਮਹਾਰਾਜ ਕਹਿੰਦੇ ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨ ਕੋਏ। ਇਹਦਾ ਭਾਵ ਅਰਥ ਹੈ ਬਾਣੀ ਵਿੱਚ, ਉਹ ਬੰਦਿਆ ਜਿੰਨੇ ਤੂੰ ਸੁਖ ਦੇ ਯਤਨ ਕੀਤੇ ਨੇ ਨਾ ਸਾਧਨ ਇਕੱਠੇ, ਇਹ ਸਾਰੇ ਹੀ ਦੇਹੀ ਦੇ ਸੁੱਖ ਨੇ, ਇਹ ਸਰੀਰ ਦੇ ਸੁੱਖ ਨੇ, ਪੱਖਾ ਕੂਲਰ ਰਜਾਈ ਹੀਟਰ ਫਰਿੱਜ ਕੋਠੀ ਕਾਰ ਟਰੈਕਟਰ, ਇਹਨਾਂ ਦਾ ਸਭ ਦਾ ਸੰਬੰਧ ਧਨ ਨਾਲ ਹੈ ਗੁਰਮੁਖੋ। ਇਹ ਸਭ ਸਰੀਰ ਨੂੰ ਸੁੱਖ ਦੇਣ ਦੀਆਂ ਚੀਜ਼ਾਂ ਨੇ। ਮਹਾਰਾਜ ਕਹਿੰਦੇ ਦੁੱਖ ਕੋ ਕੀਓ ਨਾ ਕੋਏ, ਉਹ ਸਰੀਰ ਨੂੰ ਸੁਖੀ ਕਰਨ ਦੇ ਸਾਧਨ ਤਾਂ ਬਹੁਤ ਕਰ ਲਏ ਇਕੱਠੇ, ਪਰ ਦੁਖੀ ਮਨ ਹੈ ਉਹਦੀ ਦਵਾਈ ਉਹ ਨਹੀਂ ਲਈ। ਦੁੱਖ ਕੋ ਕੀਓ ਨਾ ਕੋਏ, ਦੁਖੀ ਤਾਂ ਸਾਡਾ ਮਨ ਹੈ ਤੇ ਸੁਖ ਦੇ ਰਹੇ ਹੋ ਤਨ ਨੂੰ। ਬਾਈ ਜੀ ਉਹ ਗੱਲ ਹੈ, ਖੰਨੇ ਕੋਈ ਡਾਕਟਰ ਕੋਲ ਜਾਵੇ, ਉਹਦੇ ਫੋੜਾ ਤਾਂ ਹੋਵੇ ਸਿਰ ਚ, ਤੇ ਡਾਕਟਰ ਆਪਰੇਸ਼ਨ ਕਰੇ ਗਿੱਟਿਆਂ ਦਾ, ਹੋ ਜੂਗਾ ਰਾਹ ਜੀ? ਫੋੜਾ ਉਹਦੇ ਢਿੱਡ ਚ ਹੈ ਤੇ ਡਾਕਟਰ ਗੋਡੇ ਪਾੜ ਕੇ ਬੈਠ ਗਿਆ। ਇਹ ਹਾਲ ਆਪਣਾ ਭੱਠੀ ਵਿੱਚ ਪਏ ਦਾਣੇ ਵਾਂਗ ਭੁੱਜ ਰਿਹਾ ਮਨ, ਤੇ ਕੂਲਰ ਮੂਹਰੇ ਬਿਠਾਲਦਾ ਤਨ ਨੂੰ। ਅਜਿਹੇ ਆਖੋ ਸਤਨਾਮ, ਕੀ ਫਾਇਦਾ? ਜਿੰਨੇ ਸਰੀਰ ਦੇ ਸੁੱਖ ਇਕੱਠੇ ਕੀਤੇ, ਤੇ ਇਹ ਵੀ ਬਾਣੀ ਦਾ ਬਿਲਕੁਲ ਸੱਚਾ ਫੈਸਲਾ, ਸਰੀਰ ਦਾ ਕੋਈ ਸੁਖ ਮਨ ਤੱਕ ਨਹੀਂ ਪੁੱਜ ਸਕਦਾ, ਨਾ ਪੁੱਜੇ। ਤੁਹਾਡੇ ਕੋਲ ਤਾਂ CMC ਬਹੁਤ ਵੱਡਾ ਹਸਪਤਾਲ ਹੈ ਲੁਧਿਆਣੇ, ਹਿੰਦੁਸਤਾਨ ਦਾ ਇੱਕ ਨੰਬਰ ਤੇ ਹਸਪਤਾਲ ਹੈ। ਲੋ ਉੱਥੇ ਜਾਇਓ, ਤੁਹਾਡੇ ਤੋਂ ਕੋਈ ਹੱਥ ਬੰਨ ਕੇ ਡਾਕਟਰ ਨੂੰ ਕਿਹੋ ਵੀ ਡਾਕਟਰ ਸਾਹਿਬ 80 ਰੁਪਏ ਐਕਸਰੇ ਦੀ ਫੀਸ ਹੈ, ਮੈਂ 8000 ਦਿੰਦਾ, ਮੇਰੇ ਮਨ ਦਾ ਐਕਸਰਾ ਖਿੱਚਦੇ ਕਹੇ ਜਾ, ਫੇਰ ਪਤਾ ਲੱਗੂ। ਉਹ ਡਾਕਟਰ ਹੱਥੇ ਬੰਨੂਗਾ ਵੀ ਤੂੰ 80 ਵੀ ਲੈ ਜਾ, ਮਨ ਦਾ ਤਾਂ ਮੈਨੂੰ ਵੀ ਪਤਾ ਨੀ ਵੀ ਕਹੇ ਜਾ ਹੁੰਦਾ। ਅਜਖੇ ਆਖੋ ਸਾਧਨਾ, ਇਹ ਜਿਹੜੇ ਅਸੀਂ ਸੁਖਾਂ ਦੇ ਸਾਧਨ ਕੀਤੇ ਨੇ ਹੱਡ ਤੇ ਚੰਮ ਦੇ, ਤੇ ਇਹਨਾਂ ਬਾਬਤ ਇਹ ਵੀ ਨਿਰਣਾ ਲੈ ਲਿਓ ਕਿ ਹੱਡ ਤੇ ਚੰਮ ਨੂੰ ਸੁਖ ਕਰਦੇ ਕਰਦੇ ਬਾਦਸ਼ਾਹ ਇੰਦਰ ਵਰਗੇ ਥੱਕ ਗਏ, ਪਰ ਇਹ ਹੱਡ ਤੇ ਚੰਮ ਦੀ ਭੁੱਖ ਨਹੀਂ ਮੁੱਕੀ। ਇਹ ਰੱਜਿਆ ਨੀ ਕੋਈ ਮਰਜ, ਕਹਿੰਦੇ ਰੱਜ ਨਾ ਕੋਈ ਜੀਵਿਆ। ਸਵੇਰੇ ਉੱਠ ਕੇ ਹਾਜ਼ਰੀ ਛਕੀ ਦੀਏ, 12-1 ਵਜੇ ਐਨ ਫਿਰ ਟਾਂਕੀ ਫੁੱਲ ਖਰੀ ਦੀਏ, ਘਰ ਦੇ ਕਹਿਣਗੇ ਹੋਰ ਪ੍ਰਸ਼ਾਦਾ ਲੈ ਲੈ, ਹੱਥ ਬੰਨੂਗਾ ਕਹਿੰਦਾ ਜੀ ਰੱਜ ਗਿਆ, ਉਹ ਕਹਿਣਗੇ ਖੀਰ ਹੋਰ ਲੈ ਲੈ, ਕਹੂਗਾ ਆਨੰਦ ਹੋ ਗਿਆ ਭਰਪੂਰ ਹੋ ਗਿਆ। 1 ਵਜੇ ਘਰਦਿਆਂ ਨੂੰ ਹੱਥ ਬੰਨਦਾ ਭਰਪੂਰ ਹੋ ਗਿਆ ਆਨੰਦ ਹੋ ਗਿਆ, 7-1 ਵਜੇ ਫੇਰ ਚੌਂਕੇ ਕੰਨੀ ਫਿਰਦਾ ਵੀ ਤਵਾ ਖੜ ਕੇ ਆਇਆ ਕਿ ਨਹੀਂ, ਆਖੋ ਸਾਧਨ। ਭਲੇ ਮਾਨਸਾ 6 ਘੰਟੇ ਵੀ ਨਾ ਰੱਜ ਰਿਹਾ ਤੇਰਾ, ਤੂੰ ਤਾਂ ਹੱਥ ਬੰਨਦਾ ਤਾਂ ਬੁਰਕੀ ਨੀ ਅੰਦਰ ਲੰਘਦੀ, ਫੇਰ ਤੂੰ ਫਿਰਦਾ ਲੰਗਰ ਕੰਨੀ। ਇਹਨੂੰ ਰਜਾਰ ਜਾ ਕੇ ਗੁਰਮੁਖ ਪਿਆਰਿਓ, ਬੜੇ ਬੜੇ ਆਪਾਂ ਤਾਂ ਹੋਈ ਕੀ ਹੈ, 40 ਗੰਜ ਜੋੜਿਓ ਨਾ ਰੱਖਿਓ ਇਮਾਨ, ਦੇਖੋ ਲੈ ਲੋਗੋ ਕਾਰੂ ਹੋਤਾ ਪਰੇਸ਼ਾਨ। 40 ਗੰਜ ਕੀ ਰੱਜ ਕੇ ਚਲਿਆ ਗਿਆ ਉਹ? ਨਹੀਂ ਨਹੀਂ, ਇੱਥੇ ਤਾਂ ਭਾਈ ਨਾਂਗੇ ਪਾਵੋ ਤੇ ਗਏ ਜਿਨਕੇ, ਨੰਗੇ ਪੈਰੀ ਤੁਰ ਗਏ ਨੇ ਲੱਖਾਂ ਕਰੋੜਾਂ ਦੇ ਜੋ ਮਾਲਕ, ਪੈਰੀ ਤੁਰ ਗਏ ਨੇ ਲੱਖਾਂ ਕਰੋੜਾਂ ਦੇ ਜੋ ਮਾਲਕ, ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਬਹੁਤ ਸੁਖਾਂ ਦੇ ਸਾਧਨ, ਬੜਾ ਰੱਜਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਇੱਥੇ ਨਿਬੜਨੀ ਹੈ। ਗੁਰਮੁਖੋ ਸਾਡੀ ਤੁਹਾਡੀ ਇੱਕੋ ਗੱਲ ਹੈ, ਜਿੱਦਣ ਆਏ ਸੀ ਮਹਾਰਾਜ ਕਹਿੰਦੇ ਨਾਂਗੇ ਆਵਣ ਤੇ ਨਾਂਗੇ ਜਾਣਾ, ਕੀ ਅਰਥ ਕੀਤਾ ਇਹਦਾ ਸੰਪਰਦਾ ਵਿੱਚ? ਬੜੇ ਸਾਦੇ ਸ਼ਬਦ ਨੇ। ਜਿੱਦਣ ਬੱਚਾ ਜੰਮਦਾ ਨਾ, ਆਪਾਂ ਸਾਰੇ ਹੀ ਜੰਮੇ ਹੈ, ਜਿੱਦਣ ਆਪਾਂ ਜੰਮੇ ਤੇ ਕੋਈ ਗੁਰਮੁਖੋ ਆਪਣੇ ਚ ਕੋਈ ਹੈਗਾ ਜਿਹਨੇ ਝੱਗਾ ਆਪ ਪਾਇਆ ਹੋਵੇ? ਉਦਣ ਕਿਸੇ ਨੇ ਪੈਂਟ ਆਪ ਕਸੀ ਤੀ ਸਾਡੇ ਚੋਂ? ਕਿਸੇ ਨੇ ਪੱਗ ਆਪ ਬੰਨੀ ਤੀ ਕਿਸੇ ਨੇ? ਜਿੱਦਣ ਆਪਾਂ ਜੰਮੇ ਤੇ ਕਿਸੇ ਨੇ ਹੀ ਝੱਗੀ ਪਾਈ ਤੀ, ਤੇ ਜਿੱਦਣ ਜਾਣਾ ਉਦਣ ਕਿਹੜਾ ਪੱਗ ਸੀਸੇ ਮੂਹਰੇ ਬੰਨੇਗਾ, ਕੋਈ ਉਹ ਝੱਗਾ ਪਾਊਗਾ, ਅਜਖੇ ਆਖੋ ਸਤਨਾਮ ਗੱਬੇ ਗੱਬੇ ਫਿਰੀ ਜਾ, ਖੰਨੇ ਜਿੰਨਾ ਮਰਜ਼ੀ ਫਿਰਨੇ, ਡੇਰੇ ਜਿੰਨੇ ਮਰਜ਼ੀ ਮੇਚ ਦੇਣੇ ਟੇਲਰ ਮਾਸਟਰ ਨੂੰ। ਜਿੱਦਣ ਆਇਆ ਸੀ ਝੱਗੀ ਕਿਸੇ ਬੀਬੀ ਨੇ ਪਾਈ ਸੀ, ਉਦਣ ਪਾਉਣ ਜੋਗਾ ਨਹੀਂ ਸਰ। ਜਿੱਦਣ ਜਾਣਾ ਉਦਣ ਵੀ ਕੱਪੜਾ ਕੋਈ ਹੋਰੇ ਦੇ ਕੇ ਟਕੂਗਾ ਤੈਨੂੰ, ਕੁੰਡੀਆਂ ਉਦਣ ਵੀ ਨਹੀਂ ਲੱਗਣੀਆਂ। ਨਾਂਗੇ ਆਵਣ ਤੇ ਨਾਂਗੇ ਜਾਣਾ, ਗੱਬੇ ਗੱਬੇ ਕਹਿੰਦਾ ਨਾ ਬਈ ਇੱਥੇ ਜੰਮਿਆ ਹੀ ਕੋਈ ਨੀ ਮੇਰੇ ਵਰਗਾ, ਅਜਖੇ ਆਖੋ ਸਦ ਮੈਂ ਗੱਬੇ ਗੱਬੇ ਦੇ ਮਾਣ ਲਈ ਲੈ ਲੇ ਗੁਰਸਿੱਖ ਪਿਆ। ਰੱਜ ਨਾ ਕੋਈ ਜੀਵਿਆ, ਨਾਂਗੇ ਪਾਵੋ ਤੇਗ। ਦਸਵੇਂ ਪਾਤਸ਼ਾਹ ਨੇ ਭੀਮ ਚੰਦ ਨੂੰ ਇਹੀ ਕਿਹਾ ਸੀ ਨਾ, ਔਰ ਵਾਲਸਰ ਸਾਹਿਬ ਦੀ ਧਰਤੀ ਮੰਡੀ ਸੁਕੇਤ ਮਹਾਰਾਜ ਕਹਿੰਦੇ ਹੋ ਪਹਾੜੀਓ ਕਿਉਂ ਤੁਸੀਂ ਨੀਚ ਬਣੇ ਹੋ, ਅਣਖ ਨਾਲ ਜੀਓ, ਤੁਸੀਂ ਰਾਜਪੂਤ ਰਾਜੇ ਤੇ ਮੁਸਲਮਾਨਾਂ ਨੂੰ ਆਪਣੀਆਂ ਧੀਆਂ ਦੇ ਡੋਲੇ ਦਿੰਦੇ ਹੋ, ਕਿੱਥੇ ਗਈ ਤੁਹਾਡੀ ਇੱਜ਼ਤ ਅਣਖ। ਬਾਈ ਧਾਰ ਰਾਜੇ ਬੈਠੇ ਸੀ ਮਹਾਰਾਜ ਦੇ ਸਾਹਮਣੇ, ਦਸਮ ਪਾਤਸ਼ਾਹ ਦੇ ਰਵਾਲਸਰ ਸਾਹਿਬ, ਇਹ ਕੋਈ ਅਣਖ ਦਾ ਜੀਵਨ ਨਹੀਂ ਹੈ, ਗੁਲਾਮੀ ਦਾ ਕਾਹਦਾ ਜੀਵਨ। ਭੀਮ ਚੰਦ ਕਹਿੰਦਾ ਮਹਾਰਾਜ ਕੋਈ ਤਰੀਕਾ ਫਿਰ। ਸਤਿਗੁਰ ਕਹਿੰਦੇ ਤਰੀਕਾ ਹੈ ਅੰਮ੍ਰਿਤ ਛਕੋ, ਤਿਆਰ ਪਰ ਤਿਆਰ ਹੋ, ਸਵੈ ਮਾਣ ਸਵੈ ਰੱਖਿਆ ਦਾ ਸਾਧਨ ਪੈਦਾ ਕਰੋ ਇਸ ਗੁਲਾਮੀ ਦੇ ਜੀਵਨ ਨੂੰ। ਭੀਮ ਚੰਦ ਬਿਲਾਸਪੁਰ ਦਾ ਰਾਜਾ ਕਹਿੰਦਾ ਮਹਾਰਾਜ ਗੱਲ ਤਾਂ ਤੁਹਾਡੀ ਠੀਕ ਹੈ, ਪਰ ਕਹਿੰਦਾ ਮੈਂ ਛਕ ਤਾਂ ਲਵਾਂ ਅੰਮ੍ਰਿਤ, ਨਾਲ ਦੇ ਨੂੰ ਵੀ ਕਹਿ ਦੇਣਾ ਵੀ ਛਕ ਲਓ, ਪਰ ਤੁਸੀਂ ਤਾਂ ਗਰੀਬ ਗੁਰਬਿਆਂ ਜਿਹਾ ਨੂੰ ਨੀਚਾਂ ਜਿਹਾ ਨੂੰ ਇੱਕੋ ਬਾਟੇ ਚ ਛਕਾਈ ਜਾਂਦੇ ਹੈ, ਅਸੀਂ ਤਾਂ ਬੜੇ ਬਾਦਸ਼ਾਹ ਅਮੀਰ ਉੱਚੀ ਸ਼੍ਰੇਣੀ ਦੇ ਮਾਲਕ। ਮਹਾਰਾਜ ਨੂੰ ਕਹਿੰਦਾ ਏਦਾਂ ਕਰੋ ਸਾਡੇ ਖਾਤਰ ਬਾਟਾ ਜੁਦਾ ਹੀ ਤਿਆਰ ਕਰ ਦੇ, ਅਜਖੇ ਆਖੋ ਸਾਧਨ, ਅਸੀਂ ਇਹਨਾਂ ਨੀਵੇਂ ਨੂੰ ਮੈਂ ਨਾਲ ਨਹੀਂ ਛਕਣਾ। ਉਦੋਂ ਫਿਰ ਉਹਦਾ ਮਾਣ ਵੇਖ ਕੇ ਮਹਾਰਾਜ ਨੇ, ਕਰਮਾਂ ਵਾਲੇ ਪ੍ਰੇਮੀ ਨੇ ਜਿਹੜੇ ਨਿਤਨੇਮ ਕਰਦੇ ਆ ਦਸ ਅਵਈਏ ਰੋਜ਼, ਜਿਹੜੇ ਦਸ ਅਵਈਏ ਨੇ ਨਾ ਨਿਤਨੇਮ ਦੇ, ਸਰਾਬ ਸੁਧ ਸਮੂਹ ਸਧਾਨ ਕੇ ਦੇਖ ਪਿਰਿਓ ਕਰ ਜੋਗ ਜਤੀ ਕੇ, ਇਹ ਮਹਾਰਾਜ ਨੇ ਉਦੋਂ ਉਚਾਰੇ ਜਦੋਂ ਬਾਈ ਧਾਰ ਰਾਜੇ ਮਹਾਰਾਜ ਦੇ ਸਾਹਮਣੇ ਬੈਠੇ ਸੀ ਰਵਾਲਸਰ ਸਾਹਿਬ ਮੰਡੀ ਸੁਕੇਤ। ਉਦੋਂ ਇਹ ਦਸ ਅਵਈਆਂ ਦਾ ਉਚਾਰਨ ਕੀਤਾ ਬਾਣੀ ਦਾ। ਮਹਾਰਾਜ ਕਹਿੰਦੇ ਬੜੇ ਸੋਧੀਏ ਫਿਰਦੇ ਸਰਾਬਗ, ਸਰਾਬਗ ਦਾ ਅਰਥ ਹੈ ਸਰੌਗੀਏ, ਸਰੌਗੀਏ ਦਾ ਅਰਥ ਹੈ ਸਰੇਬੜੇ, ਸਰੇਬੜੇ ਦਾ ਅਰਥ ਹੈ ਜੈਨ ਮਤ। ਇਹ ਜਿਹੜਾ ਦਸ ਅਵਈਆਂ ਦੇ ਮੂਹਰੇ ਸਰਾਬਕ ਸ਼ਬਦ ਹੈ ਨਾ, ਇਹਦਾ ਅਰਥ ਹੈ ਜੈਨੀ ਭਾਈ, ਕਿਉਂਕਿ ਜੈਨੀਆਂ ਨਾਲੋਂ ਵੱਧ ਸ਼ੁੱਧ ਰੱਖਣ ਵਾਲਾ ਕੋਈ ਨਹੀਂ ਜੰਮਿਆ, ਸਭ ਤੋਂ ਪਵਿੱਤਰਤਾ ਜੈਨੀ ਰੱਖਦੇ ਨੇ। ਆਪਾਂ ਤਾਂ ਚਾਹ ਪੁਣ ਕੇ ਪੀਂਦੇ ਨੇ ਚਾਹ, ਉਹ ਮੂੰਹ ਤੇ ਪੱਟੀ ਬੰਨਦੇ ਆ ਕਹਿੰਦੇ ਹਵਾ ਵੀ ਪੁਣ ਕੇ ਹੀ ਪੀਣੀ ਹੈ, ਅਜਖੇ ਆਖੋ ਸਾਧਨ, ਫਿਰ ਪੱਟੀ ਬੰਨ ਕੇ ਰੱਖਦੇ ਆ ਕਹਿੰਦੇ ਹਵਾ ਵੀ ਫਿਲਟਰ ਕਰਕੇ ਅੰਦਰ ਜਾਵੇ, ਕੋਈ ਜਰਾਸੀਮ ਨਾ ਚਲਿਆ ਜਾਵੇ, ਅਹਿੰਸਾ ਪਰਮੋ ਧਰਮ ਕਹਿੰਦੇ ਕੋਈ ਜੀਵ ਅੰਦਰ ਜਾ ਕੇ ਮਰ ਨਾ ਜਾਵੇ, ਬੜੀ ਸੋਚ ਰੱਖਦੇ ਨੇ। ਤੇ ਤੁਹਾਨੂੰ ਇਹ ਵੀ ਪਤਾ ਵੀ ਜਿਹੜੇ ਜੈਨੀ ਵੀਰ ਹੈ ਨਾ ਸਾਡੇ ਜੈਨ ਮਤ ਵਾਲੇ, ਉਹ ਨਹਾਉਂਦੇ ਨਹੀਂ ਹੈਗੇ, ਉਹਨਾਂ ਦੇ ਧਰਮ ਵਿੱਚ ਨਹਾਉਣਾ ਬੰਦ ਹੈ, ਇਸ਼ਨਾਨ ਬਿਲਕੁਲ ਬੰਦ। ਪਾਣੀ ਦੇਖ ਸੰਗਾਹੀ, ਪੜੋ ਮਹਾਰਾਜ ਦੀ ਬਾਣੀ, ਪਾਣੀ ਦੇ ਕੋਲ ਨੂੰ ਨਹੀਂ ਜਾਂਦੇ, ਜਿਵੇਂ ਮਹਾਰਾਜ ਕਹਿੰਦੇ ਸੰਗ ਲੱਗਦੀ ਹੁੰਦੀ ਹੈ, ਅਜਖੇ ਐਸੇ ਪਾਣੀ ਦੇਖ ਸੰਗਾਹੀ। ਉਹਨਾਂ ਨੂੰ ਪੁੱਛੋ ਵੀ ਕਿਉਂ ਨਹੀਂ ਨਹਾਉਂਦੇ, ਉਹ ਕਹਿੰਦੇ ਜੀ ਪਾਣੀ ਵਿੱਚ ਹੁੰਦੇ ਨਿੱਕੇ ਨਿੱਕੇ ਜੀ, ਜਦੋਂ ਬੰਦਾ ਨਹਾਉਂਦਾ ਤੇ ਮਰ ਜਾਂਦੇ, ਸਾਰੇ ਜੀਵ ਮਰ ਜਾਣਗੇ, ਬਹੁਤ ਸੂਕਸ਼ਮ ਕੀਟਾਣੂ ਹੁੰਦੇ ਨੇ ਪਾਣੀ ਵਿੱਚ, ਕਹਿੰਦੇ ਮਰ ਜਾਂਦੇ। ਇੱਕ ਸੋਹਣਾ ਮਹਾਨ ਵਿਦਵਾਨ, ਵਿਦਵਾਨ ਬਹੁਤ ਹੈ ਜੈਨੀ ਪੜ੍ਹੇ ਲਿਖੇ, ਉਹਦੇ ਨਾਲ ਮੇਰਾ ਜਿਹਾ ਥੋੜਾ ਜਿਹਾ ਸੰਪਰਕ ਹੈ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੈਨ ਜੀ ਇੱਕ ਗੱਲ ਪੁੱਛਣੀ ਹੈ ਤੁਹਾਨੂੰ ਜੇ ਗੁੱਸਾ ਨਾ ਕਰੋ। ਉਹ ਕਹਿੰਦੇ ਗੁੱਸਾ ਕਾਹਦਾ ਕਰਨਾ, ਪੁੱਛ ਲੈ। ਮੈਂ ਕਿਹਾ ਹੈ ਗੁੱਸੇ ਵਾਲੀ, ਉਹ ਕਿਤੇ ਔਖਾ ਨਾ ਹੋ ਜੀ। ਮੈਂ ਕਿਹਾ ਤੁਸੀਂ ਨਹਾਉਂਦੇ ਨੀ? ਕਹਿੰਦਾ ਸਾਡੇ ਜੈਨ ਜੀ ਨੇ ਆਖਿਆ ਵੀ ਜੀਭ ਚ ਪਾਣੀ ਹੁਣ, ਪਾਣੀ ਚ ਜੀਭ ਹੁੰਦੇ ਮਰ ਜਾਂਦੇ, ਨਹਾਉਣਾ ਨੀ ਹੈ। ਮੈਂ ਕਿਹਾ ਗੱਲ ਤੇ ਬਹੁਤ ਸੰਗੀ ਹੈ ਮੁਨੀ ਜੀ, ਪਰ ਮੇਰੀ ਬੇਨਤੀ ਇੰਨੀ ਹੈ
ਵੀ ਜਿਹੜਾ ਬੰਦਾ ਮਹੀਨਾ ਨਗਨਾ ਆਵੇ ਉਹਦੇ ਤਾਂ ਬਨੈਣ ਚ ਬਥੇਰੇ ਜੀ ਹੋ ਜਾਂਦੇ ਹੋਣੇ। ਮੈਂ ਕਿਹਾ ਉਹਨਾਂ ਦਾ ਫਿਰ ਕੀ ਕਰਦੇ ਤੁਸੀਂ? ਉਹਨਾਂ ਨੂੰ ਵੀ ਤਾਂ ਮਲ ਮਲ ਕੇ ਵਿਚਾਰਿਆਂ ਨੂੰ ਵਿੱਚੇ ਦੱਬਦੇ ਹੁੰਦੇ, ਉਹਦੇ ਨਾਲ ਦੋ ਸਿਰ ਪਾਣੀ ਉਹ ਪਾ ਲੇ ਕਰੋ। ਆਹ ਵੇਖ ਲਓ ਕੀ ਹਾਲ ਹੁੰਦਾ ਹੈ, ਜਿਹੜੀ ਹਾਲੀਆਂ ਦੀ ਘੋੜ ਦੌੜ ਹੁੰਦੀ ਹੈ ਨੰਗ ਸੂ ਕਹਿੰਦੇ ਨੇ, ਇਹ ਕਿੱਥੋਂ ਆਉਂਦੀਆਂ ਨੇ? ਇਹ ਸਿਹਤ ਚ ਜੂਨੀ ਹੈ, ਮੈਲ ਤੋਂ ਹੀ ਪੈਦਾ ਹੋਣੀ ਹੈ, ਪਸੀਨੇ ਤੋਂ, ਸਿਹਤ ਨਾਮ ਪਸੀਨੇ ਦਾ। ਨਿਹੰਗ ਸਿੰਘ ਤਾਂ ਵਿਚਾਰੇ ਫਿਰ ਵੀ ਚੰਗੇ, ਉਹ ਮਾਰਦੇ ਨੀ, ਉਹ ਕਹਿਣਗੇ ਚੋਲੇ ਦੀ ਛਾਉਣੀ ਬਦਲ ਲੋ, ਅਜਖੇ ਆਖੋ ਕਹਿੰਦੇ ਉੱਪਰਲੇ ਪਾਸੇ ਆ ਜਾਣਗੀਆਂ। ਤੇ ਗੁਰ ਸਿੰਘ ਪਿਆਰੇ ਉਹਨੂੰ ਮੈਂ ਕਿਹਾ ਵੀ ਜਿਹੜਾ ਬੰਦਾ ਨਹਾਵੇ ਨਾ ਉਹ ਤਾਂ ਉਹੀ ਤੰਗ ਹੋ ਜਾਣਾ ਹੁਣ ਹਾਰਨੀਆਂ ਤੋਂ, ਉਹਨਾਂ ਦਾ ਕੀ ਇਲਾਜ ਕਰ ਦਿਓ? ਮੈਨੂੰ ਕਹਿੰਦਾ ਕੁਛ ਵੀ ਹੋਵੇ ਅਸੀਂ ਨੀ ਨਹਾਉਂਦੇ। ਗੁਰ ਸਿੰਘ ਪਿਆਰੇ ਮਹਾਰਾਜ ਕਹਿੰਦੇ ਉਹ ਭੀਮ ਚੰਦਾ ਬੜੇ ਬੜੇ ਸੋਧੀਏ ਦੇਖ ਲਏ, ਇੱਥੇ ਸ਼ਰਾਬ ਸੁਧ ਸਮੂਹ ਸਧਾਨ ਕੇ ਪਰ ਏਕ ਰਤੀ ਬਿਨ ਏਕ ਰਤੀ ਕੇ। ਇਹ ਦੋ ਪਾਠ ਕਰਨੇ ਭਾਈ, ਏਕ ਰਤੀ ਬਿਨ, ਪਹਿਲਾ ਜਿਹੜਾ ਰਾਹ ਹੈ ਉਹਨੂੰ ਅਧਿਕ ਨਹੀਂ ਲਾਉਣਾ, ਉਹ ਪਾਠ ਹੈ ਰਤੀ। ਰਤ ਕਹਿੰਦੇ ਪ੍ਰੀਤ ਨੂੰ, ਪ੍ਰੇਮ ਨੂੰ। ਦੂਜੇ ਰਾਹ ਉੱਤੇ ਅਧਿਕ ਮਹਾਰਾਜ ਨੇ ਲਾਈ ਹੈ ਰਤੀ ਕੇ, ਕਿੰਨੀ ਸ਼ੁੱਧ ਰੱਖੀ ਜਾਈ, ਕਿੰਨੇ ਤੀਰਥਾਂ ਤੇ ਨਹਾਈ ਜਾਈ। ਜੇ ਵਾਹਿਗੁਰੂ ਦਾ ਪ੍ਰੇਮ ਨੀ, ਸਾਰੇ ਕਰਮ ਇੱਕ ਰਤੀ ਦੇ ਬਿਨੀ, ਅਜਖੇ ਆਖੋ ਸਭ ਏਕ ਰਤੀ ਬਿਨ ਏਕ ਰਤੀ ਕੇ। ਜੇ ਵਾਹਿਗੁਰੂ ਦਾ ਪ੍ਰੇਮ ਨੀ, ਤੇਰੇ ਕੋਲ ਇੱਕ ਰਤੀ ਵੀ ਕੰਮ ਨਹੀਂ ਆਉਣੇ ਹੋ। ਫਿਰ ਏਤੇ ਭੈ ਤੋ ਕਹਾਂ ਭੈ ਭੂਪ ਤੇ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਤੇ ਗੁਰ ਸਿੰਘ ਪਿਆਰੇ ਬੜੇ ਬੜੇ ਹੋਏ ਇੱਥੇ, ਹੁਣ ਤਾਂ ਸਾਇੰਸ ਵਾਲਿਆਂ ਨੂੰ ਕੀ ਪਤਾ, ਗ੍ਰੰਥ ਪੜ੍ਹੋ ਕਿਹੋ ਜਿਹੇ ਹੋਲੇ ਇੱਥੇ। ਆਪਾਂ ਨੂੰ ਤਾਂ ਇੱਕ ਰਾਵਣ ਦਾ ਪਤਾ, ਵਿਚਾਰੇ ਨੂੰ ਆਏ ਸਾਲੇ ਪਟਾਕੇ ਜੇ ਵਜਾ ਦਿੰਦੇ ਉਹਦੇ। ਨਹੀਂ ਨਹੀਂ, ਇੱਥੇ ਤਾਂ ਸੌ ਸਿਰਾਂ ਵਾਲਾ ਵੀ ਰਾਵਣ ਹੋ ਲਿਆ, ਸੌ ਸਿਰਾਂ ਵਾਲਾ ਰਾਵਣ। ਦਸਮ ਦਰਬਾਰ ਪੜ੍ਹੋ। ਅੱਜ ਕਿਸੇ ਸਾਇੰਸਦਾਨ ਤੋਂ ਪੁੱਛਿਓ ਵੀ ਜਿਹੜੇ ਸੱਤੇ ਸਮੁੰਦਰ ਬਣੇ ਹੈ ਕਿਹਨੇ ਪਟਾਏ ਤੇ, ਇਹਨਾਂ ਦੀ ਮਿੱਟੀ ਕਿੱਥੇ ਗਈ? ਆ ਨਹਿਰ ਸੂਏ ਪੱਟਦੇ ਆ, ਖਾਲ ਪੱਟੀ ਦੀ ਆ ਤਾਂ ਵੀ ਮਿੱਟੀ ਬਾਹਰ ਗੇਰਨੀ ਪੈਂਦੀ ਹੈ ਚੱਕ ਕੇ। ਇਹ ਸੱਤ ਸਮੁੰਦਰ ਕਿੱਥੇ ਤੇ ਬਣ ਗਏ ਵੀ ਕਦੇ ਸੋਚੇ? ਇਹ ਪੜ੍ਹੋ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਦੇ ਆਤਮ ਰਮਾਇਣ ਵਿੱਚ ਭਰਥਰੀ ਨੂੰ ਪੜ੍ਹੋ, ਬਰਾਗ ਸਤਕ ਵਿੱਚ ਉਹ ਲਿਖਦੇ ਨੇ ਜਿਨ ਕੇ ਰਥ ਨੇਮ ਦਰਾਰਨ ਸੇ ਸਤ ਸਾਗਰ ਹੈ ਅਬ ਲੋ ਜਗ ਮਾਹੀ। ਜਿਨ ਕੇ ਰਥ, ਉਹ ਸੂਰਬੀਰਾਂ ਦੇ ਰਥ ਨੇਮ, ਬੜੇ ਔਖੇ ਸ਼ਬਦ ਨੇ ਬਾਣੀ ਵਿੱਚ, ਨੇਮ ਇੱਕ ਭਾਸ਼ਾ ਵਿੱਚ ਪਤਾ ਕਿਹਨੂੰ ਕਹਿੰਦੇ? ਇਹ ਜਿਹੜੇ ਆਪਣੇ ਰਥ ਹੁੰਦੇ ਸੀ, ਗੱਡੇ ਹੁੰਦੇ ਸੀ, ਉਹਨਾਂ ਦੇ ਪਹੀਏ ਹੁੰਦੇ ਸੀ ਤੇ ਪਹੀਆਂ ਦੇ ਉੱਤੇ ਚੜਾਉਂਦੇ ਹੁੰਦੇ ਸੀ ਆਪਾਂ ਹਾਲ ਲੋਹੇ ਦਾ, ਉਸ ਹਾਲ ਦਾ ਨਾਮ ਸੰਸਕ੍ਰਿਤ ਵਿੱਚ ਨੇਮ ਹੈ, ਅਜਕੇ ਆਖੋ ਸਤਿਨਾਮ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੋਇਆ, ਕਿਸੇ ਨੇ ਕੱਢਣਾ ਹੋਵੇ, ਕੇਵਲ ਇੱਕ ਜਗ੍ਹਾ ਹੈ ਨੇਮ ਸ਼ਬਦ। ਉਹ ਲੋਹੇ ਦੇ ਹਾਲ ਨੂੰ ਕਹਿੰਦੇ ਨੇਮ, ਜਿਹੜਾ ਪਹੀਏ ਦੇ ਉੱਪਰ ਚੜਿਆ ਵਾ ਹੁੰਦਾ ਸੀ ਪੱਤੀ ਜੀ। ਜਿਨ ਕੇ ਰਥ ਨੇਮ ਦਰਾਰਨ ਸੇ ਸਤ ਸਾਗਰ ਹੈ ਅਬ ਲੋ ਜਗ ਮਾਹੀ। ਉਹਨਾਂ ਯੋਧਿਆਂ ਦੇ ਜਿੱਥੇ ਨੂੰ ਰਥ ਲੰਘੇ ਨਾ ਰਥ, ਉਹਨਾਂ ਪਹੀਆਂ ਦੇ ਹਾਲਾਂ ਨੇ ਦਰਾੜਾਂ ਪਾੜਤੀਆਂ, ਜਿਨ੍ਹਾਂ ਦਾ ਨਾਂ ਅੱਜ ਸਮੁੰਦਰ ਹੈ, ਅੱਜ ਕੇ ਆਖੋ ਸਤਿਨਾਮ। ਇੱਥੇ ਤਾਂ ਉਹੀ ਹੋਵੇਂ ਦਾ ਤਾਪ ਚੜਾਈ ਫਿਰਦੇ ਆਪਾਂ। ਬੰਦਾ ਮਾਣ ਬਹੁਤ ਕਰਦਾ ਹੂੰ ਵੀ ਮੇਰੇ ਵਰਗਾ ਜੰਮੇ ਹੀ ਕੋਈ ਨੀ, ਤਾਕਤ ਮੇਰੇ ਚ ਬਹੁਤ ਹੈ। ਪਰ ਯਾਦ ਕਰ ਲਿਓ ਘੁਮਾਈ ਆਪਾਂ ਨੂੰ ਮੱਛਰੇ ਫਿਰਦਾ, ਅਜਕੇ ਆਖੋ ਸਤਿਨਾਮ। ਲੈ ਮੱਛਰ ਤੇ ਹੀ ਡਰਦਾ ਨੱਠਿਆ ਪੈਦਾ, ਕਦੇ ਧੁੱਪਾਂ ਜੀਆਂ ਲਾਊਗਾ, ਕਦੇ ਪੱਖੇ, ਕਦੇ ਮੱਛਰਦਾਨੀ ਆ, ਤੇ ਮੱਛਰ ਦਾ ਹੀ ਭਜਾਇਆ ਫਿਰਦਾ ਹੂੰ। ਮਾਣ ਬਹੁਤ ਹੈ, ਕਹਿੰਦੇ ਮੇਰੇ ਚ ਤਾਕਤ ਬਹੁਤ ਹੈ। ਕੀ ਹੁੰਦਾ ਮੱਛਰ? ਆ ਗਵਰਨਮੈਂਟ ਵੀ ਬਾਹ ਲਾ ਕੇ ਮਰ ਗਈ, ਆਉਂਦੇ ਹੋਣੇ ਤੁਹਾਡੇ ਵੀ ਇੱਥੇ ਪੰਪ ਜੇ ਚੱਕੀ ਮੱਛਰ ਮਾਰ ਮੁਹਿੰਮ ਵਾਲੇ, ਤਿੰਨ ਚਾਰ ਵਾਰ ਫਿਰਦੇ ਆ ਸਾਲ ਚ, ਸਭ ਕੰਧਾਂ ਕੁੰਧਾਂ ਖਰਾਬ ਕਰ ਜਾਂਦੇ ਘਰ ਦੀਆਂ। ਤੇ ਤੁਸੀਂ ਹੁਣ ਆਪ ਸਿਆਣੇ ਦੱਸੋ ਵੀ ਮੱਛਰ ਮਰ ਗਿਆ? ਆ ਜਿੱਦਣ ਦੀ ਸਪਰੇਅ ਜੀ ਕਰਨ ਲੱਗੇ ਹੈ ਨਾ, अगे तो छोटा ही हुंदा था, हुण तो मक्खियां नालों भी मोटा है। एक होर सिफत हो गई जिदन दी स्प्रे करन लगे, अगे तो सौण भादों च टीं टीं करदा था, हुण माघ दे महीने भी कन्ना कोल फिरदा भी मैं इत्थे ही कर स्प्रे। ਉਹ ਮਾਘ ਦੇ ਮਹੀਨੇ ਵੀ ਕਿੰਨਾ ਕੁਝ ਨਹੀਂ। ਹੁਣ ਤੁਸੀਂ ਇੰਨੀਓ ਗੱਲ ਸੋਚ ਲਓ ਵੀ ਜਿਹੜੀ ਸਰਕਾਰ ਮੱਛਰ ਨਹੀਂ ਮਾਰ ਸਕੀ, ਹੋਰ ਕੀ ਸਵਾਰੂਗੀ ਦੁਨੀਆ। ਮੱਛਰ ਚ ਫੋਲ ਹੋ ਗਈ ਸਾਡੀ ਸਰਕਾਰ, ਤੇ ਮੱਛਰ ਨਹੀਂ ਮਰਿਆ, ਹੋਰ ਤਾਂ ਕਰਨਾ ਹੀ ਕੀ ਹੈ। ਇਹ ਨਹੀਂ ਮਰਦੀਆਂ ਹੁੰਦੀਆਂ ਜਿਹੜੀਆਂ ਨੈਚੁਰਲ ਵਾਹਿਗੁਰੂ ਦੀਆਂ ਕੁਦਰਤੀ ਚੀਜ਼ਾਂ ਨੇ। ਆਪਾਂ ਆਪਣੇ ਕੰਨੀ ਲੈ ਲਓ, ਚੱਲ ਸਰਕਾਰ ਨੂੰ ਵੀ ਛੱਡੋ, ਪਤਾ ਨੀ ਗੋਬਿੰਦਗੜ੍ਹ ਵਾਲੇ ਬੀਟੀ ਦੀਆਂ ਬਣੀਆਂ ਹੋਈਆਂ ਕਿੰਨੀਆਂ ਤਵੀਆਂ ਘਸਾਤੀਆਂ ਆਪਾਂ ਨੇ ਟਰੈਕਟਰਾਂ ਦੇ ਪਿੱਛੇ ਪਾ ਕੇ, ਪਤਾ ਨੀ ਕਿੰਨੇ ਹੈਰੋਂ ਤੋੜਤੇ, ਕਿੰਨੇ ਪੰਪ ਘਸਾ ਤੇ ਸਪਰੇ ਕਰਕੇ ਗੁੱਲੀ ਡੰਡਾ ਹਟ ਗਿਆ। ਲਾ ਲਓ ਜ਼ੋਰ, ਸਗੋਂ ਜਦ ਹੜ ਹੁੰਦੇ ਤੇ ਘੱਟ ਹੈ, ਜਿਦਣ ਦੇ ਟਰੈਕਟਰ ਹੋਏ ਚੌਗੁਣਾ ਹੋ ਗਿਆ। ਅੱਗੇ ਕਿਤੇ ਕਿਤੇ ਦਿਖਦਾ ਹੁੰਦਾ ਸੀ ਉਹ ਗੁਰਸਿੱਖ ਪਿਆਇਓ ਐਵੇਂ ਮਾਣੇ ਬਸ, ਨਹੀਂ ਤਾਂ ਫਿਰ ਬਾਣੀ ਨੇ ਕਾਹਨੂੰ ਲਿਖਣਾ ਸੀ, ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਮਾਂ ਨਾਨਕ ਢੇਰੀ ਚਾਰ ਕੀ ਭੀ ਬਰੋਈ ਚਾਰ। ਬੜੇ ਕੰਮ ਕੀਤੇ, ਬੜੇ ਸੁਖਾਂ ਦੇ ਸਾਧਨੇ, ਦੁਖੀ ਕਿਉਂ ਹੈ? ਕਿਉਂਕਿ ਆਤਮਕ ਸੁਖ ਦੀ ਪ੍ਰਾਪਤੀ ਦੀ ਇੱਛਾ ਨਹੀਂ ਕੀਤੀ। ਜਿਸ ਬੰਦੇ ਦਾ ਮਨ ਸੁਖੀ ਹੈ, ਉਹ ਕੱਖਾਂ ਦੀ ਕੁੱਲੀ ਵਿੱਚ ਬੈਠਾ ਵੀ ਸੁਰਗ ਚ। ਜਿਸ ਬੰਦੇ ਦਾ ਮਨ ਦੁਖੀ ਹੈ, ਉਹ 50 ਲੱਖ ਦੀ ਕੋਠੀ ਵਿੱਚ ਵੀ ਨਰਕ ਚ। ਜਿਸ ਬੰਦੇ ਦਾ ਮਨ ਸੁਖੀ ਹੈ, ਉਹ ਆਰੇ ਦੇ ਦੰਦਿਆਂ ਹੇਠ ਵੀ ਹਾਏ ਨਹੀਂ ਕਹੂਗਾ। ਜਿਹਦਾ ਮਨ ਦੁਖੀ ਹੈ, ਉਹ ਡਨਲਪ ਦੇ ਬਿਸਤਰਿਆਂ ਚ ਵੀ ਆਏ ਹਾਏ ਕਰੂਗਾ। ਇਹ ਝੰਡੀਆਂ ਝੁੰਡੀਆਂ ਆਏ ਫਿਰਦੇ ਨੇ ਵਜ਼ੀਰ ਬਜ਼ੂਰ ਜੇ ਲਾਲ ਬੱਤੀਆਂ ਵਾਲੇ, ਇਹਨਾਂ ਨੂੰ ਤੁਸੀਂ ਤਾਂ ਕਹਿੰਦੇ ਵੀ ਪੁਲਿਸ ਸਲੂਟ ਮਾਰਦੀ ਹੈ, ਹਾਰ ਪਾਉਂਦੇ, ਗਾਰਦਾਂ ਲੱਗੀਆਂ ਹੋਈਆਂ, ਕਾਰਾਂ ਬੜੀਆਂ ਸੋਹਣੀਆਂ ਮਿਲੀਆਂ। ਆ ਵੇਖਿਆ ਨੀ ਤੁਹਾਡੇ ਇੱਥੇ ਨੇੜੇ ਨੂੰ ਇੱਕ ਝੰਡੀ ਵਾਲੇ ਨੇ ਲਿਖਣਾ ਲਿਖਣਾ ਹੋਵੇ 250-300 ਭਈਆ ਜਾਂ ਪਹਿਲਾਂ ਆਲੇ ਦੁਆਲੇ ਸੰਘਾ ਚੱਕੀ ਫਿਰਦਾ ਖੁਦ ਸਾਧ। ਜੇ ਕਹਿੰਦੇ ਨੇ ਪੋਲਪੁਰ ਨੂੰ ਲੰਘਣਾ ਹੋਵੇ ਨਾ, ਪੋਲਪੁਰ ਨੂੰ ਵਜ਼ੀਰ ਨੇ ਲੱਪੋ ਦੇ ਹੇਠ ਬੰਦੂਕਾਂ ਲਈ ਖੜੇ ਹੁੰਦੇ ਹੇਠ। ਅਸੀਂ ਕਿਤੋਂ ਕਢਾ ਕੇ ਪੁੱਛਿਆ ਉਹ ਥਾਣੇਦਾਰ ਜਾਣਦਾ, ਤੇ ਮੈਂ ਹੇਠ ਕਾਹਤੇ ਖੜੇ? ਕਹਿੰਦੇ ਵਜ਼ੀਰ ਨੇ ਰੱਖਣਾ। ਮੈਂ ਕਿਹਾ ਫਿਰ ਢਾਉਣਾ ਹੋਣਾ ਤੁਸੀਂ ਅੱਜ ਖੇ ਖੁਸ਼ ਉਹਦੇ ਤੋਂ ਉੱਪਰ ਨੂੰ ਲੰਘਣਾ ਤੇ ਤੁਸੀਂ ਹੇਠ ਕਿਉਂ ਖੜੇ ਮਲੂਖਾਂ ਲਈ? ਦੇਖੋ ਕੈਸਾ ਹਾਲ ਹੋਇਆ। ਆਪਾਂ ਤਾਂ ਹੁਣ ਜਿਹੜੇ ਲੋਕ ਹੈ ਭਾਈ, ਆਪਾਂ ਨੇ ਪ੍ਰਸ਼ਾਦਾ ਛਕਣਾ, ਮੱਕੀ ਦੀਆਂ ਰੋਟੀਆਂ, ਮਾਂ ਦੇ ਦਾਲ ਸਾਗ, ਪੈਂਦੇ ਸਾਰ ਨੀਂਦ ਆ ਜਾਣੀ ਹੈ। ਆ ਜਿਹਨਾਂ ਨੂੰ ਤੁਸੀਂ ਵਜ਼ੀਰ ਬਜ਼ੁਰਗ ਕਹਿੰਦੇ ਨਾ, ਲਾਲ ਬੱਤੀਆਂ ਵਾਲੇ ਝੰਡੀਆਂ ਵਾਲੇ, ਇਹਨਾਂ ਨੂੰ ਨੀਂਦ ਵੀ ਤਾਂ ਆਉਂਦੀ ਹੈ ਜੇ ਕੋਈ ਟੀਕਾ ਲਾ ਦੇਵੇ, ਨਹੀਂ ਤਾਂ ਉਹੀ ਘੁੰਮੀ ਜਾਂਦੇ ਬਿਸਤਰੇ ਉੱਪਰ। ਕਾਹਤੋਂ ਗੁਰਸਿੱਖ ਪਿਆਰਿਓ, ਮਨ ਦੁਖੀ ਹੈ ਮਨ। ਜਿਹਨਾਂ ਦਾ ਮਨ ਸੁਖੀ ਹੈ, ਭੂੰਜੇ ਹੀ ਘਰਾੜੇ ਵੱਜ ਰਹੇ ਨੇ। ਜਿਹਨਾਂ ਦਾ ਮਨ ਦੁਖੀ ਹੈ, ਕੋਠੀਆਂ ਵਿੱਚ ਵੀ ਆਲੇ ਦੁਆਲੇ ਤੋਂ ਇਹੀ ਖੜਕਾ ਆਉਂਦਾ ਵੀ ਕੋਈ ਆ ਨਾ ਜਾਵੇ, ਅੱਜ ਖੇ ਕੁਛ ਸਾਧ ਕਾਹਦੀ ਵਜ਼ੀਰੀ। ਤੇ ਹੁਣ ਤਾਂ ਅਸੀਂ ਵਜ਼ੀਰਾਂ ਨੂੰ ਨੀ ਕਹਿਣ ਜੋਗੇ ਰਹੇ, ਕੋਈ ਸਾਡਾ ਲਾਣਾ ਵੀ ਇਹ ਜਿਹੀ ਹੋ ਗਿਆ, ਸਾਡੇ ਲਾਣੇ ਵਾਲੇ ਵੀ ਬੰਦੂਕਾਂ ਚੱਕੀ ਫਿਰਦੇ ਨਾਲ। ਸੰਤ ਇੱਕ ਕਹਿੰਦੇ 6 ਜਣੇ ਬਾਡੀ ਗਾਰਡ ਨਾਲ, ਪਤਾ ਨੀ ਗਿੱਟਿਆਂ ਤੱਕ ਚੋਲਾ ਪਾਇਆ, ਫੇਰ ਵੀ ਮਰਨ ਤੇ ਡਰਦਾ ਹੀ ਹੈ, ਅੱਜ ਖੇ ਖੁਸ਼ ਸਾਧਨਾ। ਫੇਰ ਤਾਂ ਕੋਈ ਫਾਇਦਾ ਨਾ ਹੋਇਆ ਵੇ, ਤੂੰ ਐਵੇਂ ਚਿੱਟੀ ਪੱਗ ਬੰਨ ਕੇ ਹੀ ਖਰਾਬ ਕੀਤੀ, ਨਾਲੇ ਕਦੇ ਬੰਦੂਕਾਂ ਵਾਲੇ ਰੋਕ ਲੈਣਗੇ ਮੌਤ ਨੂੰ? ਪਰ ਬਾਡੀ ਗਾਰਡ ਕਿਸੇ ਨੂੰ ਬਚਾਉਂਦੇ ਦੇਖੇ ਤੁਸੀਂ? ਇੱਕ ਦੋ ਨਾਂ ਲੈ ਦੋ ਵੀ ਬਾਡੀ ਗਾਰਡ ਨੇ ਬਚਾਇਆ ਹੋਵੇ, ਕਿਸੇ ਨੂੰ ਤਾਂ ਬਚਾਉਣ, ਉਹਨਾਂ ਨੇ ਆਪ ਵੀ ਤਾਂ ਬਚਣਾ। ਜਾਨ ਕਿਹਨੂੰ ਪਿਆਰੀ ਨੀ? ਗੁਰਸਿੱਖ ਪਿਆਰੀ ਦਿਖਾਵਾ ਜਾ। ਸਾਡੇ ਸੰਤਾਂ ਨੇ ਵੀ ਉਹੀ ਲਾਣਾ ਲੈ ਲਿਆ, ਕਈ ਸੰਤ ਲਾਲ ਬੱਤੀਆਂ ਲਾਈ ਫਿਰਦੇ ਨੇ। ਉਹ ਭਲੇ ਮਾਣਸ, ਤੂੰ ਤਾਂ ਸ਼ਾਂਤੀ ਦੇਣ ਆਇਆ, ਤੂੰ ਹੀ ਲਾਲ ਚੇਨ ਲਾ ਲੇ ਆਪਣੇ। ਇਹ ਤਾਂ ਰੈਡ ਲੈ, ਰੈਡ ਅਲਰਟ ਤਾਂ ਖਤਰੇ ਦੀ ਨਿਸ਼ਾਨੀ ਹੁੰਦੀ ਹੈ, ਤੂੰ ਕਾਹਨੂੰ ਖਤਰੇ ਸਹੇੜੀ ਫਿਰਦਾ? ਤੈਨੂੰ ਤਾਂ ਖਤਰੇ ਦੂਰ ਕਰਨੇ ਲੋਕਾਂ ਦੇ, ਤੇ ਸੰਤਾਂ ਨੂੰ ਵੀ ਚਾਓ ਆ ਗਿਆ, ਤਾਂ ਹੀ ਉਹ ਇੱਕ ਰਿਕਾਰਡ ਭਰਿਆ। ਕਿਸੇ ਨੇ ਸੁਣਿਆ ਹੋਣਾ ਤੁਸੀਂ ਲਾਲ ਬੱਤੀਆਂ ਦਾ? ਕਹਿੰਦਾ ਹੁਣ ਤਾਂ ਖੋਤੇ ਵਾਲੀ ਰੇਹੜੀ ਤੇ ਵੀ ਲੱਗ ਜਾਣਾ ਹੈ, ਅੱਜ ਖੇ ਕੁਛ ਸਾਧ। ਉਹਨੇ ਠੀਕ ਹੈ ਭਰਿਆ, ਕਹਿੰਦੇ ਖੋਤੇ ਦੀਆਂ ਰੇਹੜੀਆਂ ਤੇ ਵੀ ਲਾਲ ਬੱਤੀਆਂ ਲੱਗ ਜਾਣੀਆਂ। ਹੁਣ ਚਾਹ ਜਿਹਾ ਹੀ ਹੋ ਗਿਆ ਲੋਕਾਂ ਨੂੰ, ਲਾਲ ਬੱਤੀਆਂ ਦਾ ਤੇ ਇੱਕ ਸਹਿੰਗਾ ਜਾਣਾ ਚੱਕੀ ਫਿਰੇ। ਤੇ ਹੁਣ ਤਾਂ ਤੁਹਾਡੇ ਸਾਹਮਣੇ ਮਿਸਾਲ ਏ ਦੇਈ ਦੀ ਏ, ਕੋਈ ਸਾਡਾ ਕਿਸੇ ਨਾਲ ਤਫਰਕਾ ਨਹੀਂ। ਆ ਇੱਥੇ ਜਿਹੜਾ ਚੀਫ ਮਿਨਿਸਟਰ ਸੀ ਇਹਦੇ ਨਾਲ ਵੱਧ ਬਾਡੀਗਾਰਡ ਕਿਹਦੇ ਨਾਲ ਹੋਣਗੇ? ਚੱਪਾ ਚੱਪਾ ਤੇ ਖੜੇ ਹੁੰਦੇ ਸੀ, ਪਤਾ ਹੀ ਨਹੀਂ ਲੱਗਿਆ ਅੱਜ ਕੇ ਆਖੋ ਸੱਚ ਹੈ, ਤੁਹਾਨੂੰ ਪਤਾ ਹੀ ਹੈ। ਗੁਰਮੁਖ ਪਿਆਰੇ ਦੇ ਕਾਲ ਦਾ ਪਤਾ ਲੱਗ ਜਾਵੇ ਤੇ ਇੱਥੇ ਬੰਦੂਖਾਂ ਵਾਲੇ ਮਰਨੇ ਨਾ ਕਦੇ। ਫਿਰ ਇਹ ਤਾਂ ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ, ਉਹ ਤਾਂ ਜਨਮ ਮਰਨ ਦੀ ਡੋਰੀ ਤਾਂ ਵਾਹਿਗੁਰੂ ਦੇ ਹੀ ਹੱਥ ਹੈ, ਉਹ ਨਹੀਂ ਕਿਸੇ ਦੇ ਹੱਥ। ਬੜੇ ਸੁੱਖਾਂ ਦੇ ਸਾਧਨ, ਬੜੇ ਬਚਾਅ ਦੇ ਸਾਧਨ ਕੀਤੇ, ਪਰ ਆਪਾਂ ਸੁਖੀ ਨਹੀਂ ਹੋ ਸਕੇ ਕਿਉਂਕਿ ਮਨ ਦੁਖੀ ਹੈ। ਜੇ ਮਨ ਸੁਖੀ ਹੋਵੇ ਚੱਲੇ ਆਰੇ ਸਿਰ ਤੇ, ਪਰ ਹਾਏ ਨਹੀਂ ਨਿਕਲੀ, ਚੂ ਨਹੀਂ ਕੀਤੀ, ਦੇਗਾਂ ਦੇ ਵਾਲੇ ਖਾ ਲੇ, ਹਾਏ ਨਹੀਂ ਕੀਤੀ। ਇੱਥੇ 24 ਘੰਟੇ ਰਜਾਈ ਲਈ ਹੋਈ ਹੈ, ਨਾਲੇ 4-5 ਰੋਟੀਆਂ ਵੀ ਖਾ ਲੈਂਦਾ, ਫੇਰ ਵੀ ਕਹਿੰਦਾ ਹਾਏ ਹਾਏ ਬੈਕ ਪੇਨ ਹੁੰਦੀ, ਗੋਡੇ ਦੁਖਦੇ ਨੇ, ਨਜਲਾ ਹੋਇਆ। ਕਿਉਂ ਇਹ ਗੱਲਾਂ ਹੋਈਆਂ ਨੇ? ਆ ਜਿਹੜਾ ਆਨੰਦ ਹੈ ਇੱਕ ਆਤਮਕ ਖੁਰਾਕ ਸੇਵਾ ਵਿੱਚੋਂ, ਇੱਕ ਸਿਮਰਨ ਵਿੱਚੋਂ। ਜਦ ਤੱਕ ਅਸੀਂ ਇਹਦੇ ਨਾਲ ਮਨ ਨੂੰ ਨਹੀਂ ਰਜਾਉਂਦੇ, ਇਹ ਪਦਾਰਥਾਂ ਨਾਲ ਨਾ ਕੋਈ ਅੱਜ ਤੱਕ ਰਜਿਆ ਤੇ ਨਾ ਗਾਹ ਨੂੰ ਰਜੂ। ਇਹ ਤਾਂ ਬਹੁਤ ਵੱਡੇ ਕਰਮਾਂ ਦੀ ਨਿਸ਼ਾਨੀ ਹੋਵੇ, ਵੱਡਾ ਹੀ ਖਜ਼ਾਨਾ ਪਿਛਲੇ ਜਨਮ ਦਾ ਤੇਰੇ ਕੋਲ ਹੋਵੇ, ਤਾਂ ਬਈ ਕਿਤੇ ਲੰਗਰ ਦੇ ਭਾਂਡੇ, ਸੰਗਤ ਦੇ ਜੋੜੇ ਸਾਫ਼ ਕਰਨ ਨੂੰ ਮਿਲ ਜਾਣ, ਝਾੜੂ ਮਾਰਨ ਨੂੰ ਮਿਲ ਜਾਵੇ। 6ਵੇਂ ਪਾਤਸ਼ਾਹ ਦਾ ਪਤਾ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲ, ਉਹਨਾਂ ਦੇ 5 ਪੁੱਤ ਸੀ 6ਵੇਂ ਪਾਤਸ਼ਾਹ ਦੇ 5, ਤੇ 6ਵੀਂ ਸੀ ਉਹਨਾਂ ਦੀ ਧੀ। ਸਭ ਤੋਂ ਵੱਡੇ ਪੁੱਤ ਸੀ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਤੇ ਸਭ ਤੋਂ ਛੋਟੇ ਸੀ ਗੁਰੂ ਤੇਗ ਬਹਾਦਰ ਮਹਾਰਾਜ। ਇਹ 5 ਸਾਹਿਬਜ਼ਾਦੇ ਸੀ 6ਵੇਂ ਪਾਤਸ਼ਾਹ ਦੇ, ਤੇ 6ਵੀਂ ਸੀ ਉਹਨਾਂ ਦੀ ਧੀ ਲੜਕੀ ਸਪੁੱਤਰੀ। ਇੱਕੋ ਇੱਕ ਧੀ ਸੀ 6ਵੇਂ ਪਾਤਸ਼ਾਹ ਦੀ, ਉਹਦਾ ਨਾਂ ਸੀ ਬੀਬੀ ਵੀਰੋ। ਉਹ ਧੀ ਸੀ, ਜਦੋਂ ਬੀਬੀ ਵੀਰੋ ਦਾ ਗੁਰਮੁਖ ਪਿਆਰਿਓ ਵਿਆਹ ਸ਼ਾਦੀ ਦਾ ਪ੍ਰੋਗਰਾਮ ਰਚਿਆ ਸ੍ਰੀ ਅਨੰਦ ਅੰਮ੍ਰਿਤਸਰ ਸਾਹਿਬ, ਦੂਰ ਦੂਰ ਖਬਰਾਂ ਹੋ ਗਈਆਂ 6ਵੇਂ ਪਾਤਸ਼ਾਹ ਦੀ ਪੁੱਤਰੀ ਦਾ ਵਿਆਹ ਹੈ। ਕਿਹੜਾ ਥੋੜੀ ਸੰਗਤ ਇਕੱਠੀ ਹੋਣੀ ਸੀ, 8-10 ਦਿਨ ਪਹਿਲਾਂ ਹੀ ਤਵੀਆਂ ਚੜ ਗਈਆਂ, ਪਕਵਾਨ ਪੱਕਣ ਲੱਗ ਪਏ, ਕਿਉਂਕਿ ਜਿੰਨਾ ਕੁ ਇਕੱਠ ਆਪਣੇ ਹੋਣਾ ਹੋਵੇ ਉਨੀ ਕੁ ਤਿਆਰੀ ਕਰਨੀ ਪੈਂਦੀ। ਉਧਰ ਗੁਰਸਿੱਖ ਪਿਆਰੇ ਪਿਸ਼ੌਰ ਤੋਂ ਇੱਕ ਸੰਗਤ ਦਾ ਜਥਾ ਤੁਰ ਪਿਆ, ਜਥਾ ਤੁਰਿਆ ਤੇ ਜਥੇਦਾਰ ਨੇ ਬਚਨ ਕਰ ਦਿੱਤਾ ਸੰਗਤਾਂ ਨੂੰ, ਭਾਈ 6ਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਚੱਲੇ ਹੋ, ਰਸਤੇ ਵਿੱਚ ਲੰਗਰ ਨਹੀਂ ਛਕਣਾ, ਲੰਗਰ ਉਦੋਂ ਛਕਣੇ ਜਦੋਂ ਸਤਿਗੁਰਾਂ ਦੇ ਦਰਸ਼ਨ ਹੋ ਜਾਣ, ਉਹ ਤੋਂ ਪਹਿਲਾਂ ਲੰਗਰ ਨਹੀਂ ਛਕਣਾ। ਅਭਲਾਖਾ, ਇਹ ਕੋਈ ਨਵੀਂ ਗੱਲ ਨਾ ਸਮਝੋ ਤੁਸੀਂ, ਤੁਹਾਨੂੰ ਤਾਂ ਜੱਟਾਂ ਨੂੰ ਸਭ ਨੂੰ ਪਤਾ ਹੈ। ਜਦ ਆਪਾਂ ਗਡਾਈ ਕਰਦੇ ਹੁੰਦੇ ਸੀ ਹੱਥੀਂ, ਵਢਾਈ ਕਰਦੇ ਹੁੰਦੇ ਸੀ ਦਾਤੀ ਨਾਲ, ਤੇ ਘਰ ਵਾਲੀਆਂ ਬੀਬੀਆਂ ਹਾਜ਼ਰੀ ਲੈ ਕੇ ਰੋਟੀ ਲੈ ਕੇ ਚਲੀਆਂ ਜਾਂਦੀਆਂ ਸੀ ਖੂਹ ਪਰ, ਤੇ ਆਪਾਂ ਕੀ ਕਹਿੰਦੇ ਹੁੰਦੇ ਸੀ ਵੀ ਬੈਠ ਜਾਓ ਫਾਂਟ ਲਾ ਕੇ ਹੀ ਖਾਏਂਗੇ, ਅੱਜ ਖੇ ਆਖੋ ਸਾਧਨਾ, ਭਾਈ ਰੋਟੀ ਠੰਡੀ ਹੋ ਜਾਵੇ, ਕਹਿੰਦੇ ਕਾਲਾ ਸਿਰੇ ਲਾ ਕੇ ਹੀ ਖਾਏਂਗੇ। ਉਹ ਕਿਉਂ ਹੁੰਦਾ? ਜਿਹਦੇ ਅੰਦਰ ਅਭਲਾਖਾ ਹੋਵੇ, ਚਾਹ ਹੋਵੇ ਕੰਮ ਦਾ। ਹੁਣ ਅੱਜ ਕੱਲ ਮੇਰੇ ਵਰਗੇ ਜਾਦੇ ਨੇ, ਉਹ ਫਾਂਟ ਤਾਂ ਕੀ ਲਾਉਣੀ ਹੈ, ਉਹ ਬਸ ਚਾਰ ਕੇ ਥੱਬੇ ਵੱਢ ਕੇ ਹੀ ਦੇਖਣ ਲੱਗ ਜਾਂਦੇ ਵੀ ਪਿੰਡ ਕੰਨੀ ਤੇ ਕੋਈ ਆਉਂਦਾ ਕਿ ਨਹੀਂ, ਅੱਜ ਖੇਹ ਖੁਸ਼ ਉਹਨਾਂ ਨੂੰ ਕਿੱਥੇ ਬਲਾਕਾ ਪੂਰੀ, ਉਹ ਤਾਂ ਦੇਖਣਗੇ ਵੀ ਕੋਈ ਤੁਰਿਆ ਹਾਜ਼ਰੀ ਲੈ ਕੇ ਕਿ ਨਹੀਂ। ਜਿਨ੍ਹਾਂ ਦੇ ਬਲਾਕਾ ਹੁੰਦੀ ਹੈ ਉਹ ਨਹੀਂ ਭੁੱਖ ਤੇ ਆ, ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ। ਪਰ ਇਹ ਕਿਹਨਾਂ ਦੀ ਗੱਲ ਹੈ? ਜਿਨ੍ਹਾਂ ਦੇ ਮਨ ਵਿੱਚ ਦਰਸ਼ਨ ਹਰ ਦੇਖਣ ਕਹਿ ਤਾਈ, ਉੱਥੇ ਨਾ ਭੁੱਖ ਨਾ ਦੁੱਖ ਚੱਲ ਪਿਆ ਜਥਾ, ਕਿੱਥੇ ਪਿਸ਼ੌਰ ਕਿੱਥੇ ਅੰਮ੍ਰਿਤਸਰ ਸਾਹਿਬ, ਤੁਰੀ ਗਏ ਜਲ ਪਾਣੀ ਛਕ ਲੈਣਾ ਰਸਤੇ ਵਿੱਚ, ਬਚਨ ਮੰਨ ਲਿਆ ਵੀ ਲੰਗਰ ਦਰਸ਼ਨ ਕਰਕੇ ਛਕਣੇ। ਉਹ ਤੋਂ ਪਹਿਲਾਂ ਲੰਗਰ ਨਹੀਂ ਛਕਣ, ਕਿਉਂਕਿ ਪਿਆਸ ਗੁਰਮੁਖ ਪਿਆਰਿਓ ਗੁਰੂ ਦੇ ਦਰਸ਼ਨਾਂ ਦੀ,
ਉਹ ਪਿਆਸ ਮਨ ਲਾਗੀ ਦਰਸ਼ ਤੇਰੇ, ਪਿਆਸ ਮਨ ਲਾਗੀ ਦਰਸ਼ ਤੇਰੇ ਕੀ। ਸਤਿਗੁਰ ਪਿਆਸ ਮਨ ਲਾਗੀ ਦਰਸ਼ ਤੇਰੇ, ਪਿਆਸ ਮਨ ਲਾਗੀ ਦਰਸ਼ ਤੇਰੇ ਕੀ।
ਤੁਰੀ ਗਿਆ ਜਥਾ ਸਾਧ ਸੰਗਤ ਰਸਤੇ ਵਿੱਚ ਪੰਧ ਮੁਕਾਉਂਦੇ ਮੁਕਾਉਂਦੇ, ਅੱਧੀ ਰਾਤ ਦਾ ਸਮਾਂ ਹੋ ਗਿਆ। ਸ੍ਰੀ ਆਨੰਦ ਅੰਮ੍ਰਿਤਸਰ ਸਾਹਿਬ ਪੁੱਜੇ, ਦੀਵਾਨ ਸਮਾਪਤ ਹੋ ਗਿਆ, ਲੰਗਰ ਵਰਤ ਗਏ, ਆਪੋ ਆਪਣੀ ਜਗ੍ਹਾ ਤੇ ਸੰਗਤਾਂ ਬਰਾਜ ਗਈਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਉਹ ਵੀ ਸ੍ਰੀ ਕੋਠਾ ਸਾਹਿਬ, ਦਰਸ਼ਨ ਵੀ ਕੀਤੇ ਹੋਣੇ ਤੁਸੀਂ, ਨਹੀਂ ਆਪ ਹੁਣ ਤਾਂ ਅਖਬਾਰਾਂ ਚ ਬਹੁਤ ਚਰਚਾ ਚੱਲੀ ਸੀ। ਗੁਰਦੁਆਰਾ ਕੋਠਾ ਸਾਹਿਬ ਇਹੋ ਸਥਾਨ ਹੈ ਅਕਾਲ ਤਖ਼ਤ ਸਾਹਿਬ ਦੇ ਵਿੱਚ ਇੱਕ ਕਮਰਾ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਸੁਖਾਸਣ ਪਲੰਘ ਤੇ ਹੁੰਦੀ ਹੁੰਦੀ ਸੀ, ਤੇ ਪੰਜਵੇਂ ਪਾਤਸ਼ਾਹ ਤੇ ਛੇਵੇਂ ਪਾਤਸ਼ਾਹ ਪਲੰਘ ਤੋਂ ਹੇਠ ਭੂੰਜੇ ਪਿਆ ਕਰਦੇ ਸੀ ਮਹਾਰਾਜ ਦੇ ਸਰੂਪ ਦੇ। ਉਹਦਾ ਨਾਮ ਹੈ ਗੁਰਦੁਆਰਾ ਕੋਠਾ ਸਾਹਿਬ। ਮਹਾਰਾਜ ਦਾ ਸਰੂਪ ਪਲੰਘ ਉੱਤੇ ਤੇ ਸਤਿਗੁਰ ਹੇਠ ਭੂੰਜੇ ਪੈਂਦੇ ਹੁੰਦੇ ਸੀ ਪਲੰਘ ਤੇ। ਮਹਾਰਾਜ ਬਰਾਜ ਗਏ, ਛੇਵੇਂ ਪਾਤਸ਼ਾਹ ਪਹਿਰੇ ਲੱਗ ਗਏ ਕੁੰਡੇ ਜਾਂਦੇ। ਅੱਧੀ ਰਾਤ ਤੋਂ ਜਥਾ ਆਇਆ ਪਿਸ਼ੌਰ ਤੋਂ ਸੰਗਤਾਂ ਦਾ, ਤੇ ਜਥੇਦਾਰ ਨੇ ਬਚਨ ਕਰਤਾ ਪ੍ਰਕਰਮਾ ਵਿੱਚ ਬੈਠ ਕੇ ਬਾਣੀ ਪੜੋ, ਇਸ਼ਨਾਨ ਕਰੋ ਤੇ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦਰਸ਼ਨ ਹੋਣਗੇ, ਫਿਰ ਜਲ ਪਾਣੀ ਛਕੋ। ਸ਼ਬਦ ਦੀਆਂ ਧੁਨਾਂ, ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ, ਤੇ ਕਿੱਥੇ ਨੀਂਦ ਸਤਿਗੁਰ ਪਾਤਸ਼ਾਹ ਨੇ। ਤੁਹਾਡੇ ਪੁੱਤ ਨੇ ਆਉਣਾ ਹੋਵੇ ਫੌਜ ਵਿੱਚੋਂ, ਇੰਗਲੈਂਡ ਤੋਂ, ਕੈਨੇਡਾ ਤੋਂ, ਚਾਰ ਦਿਨ ਪਹਿਲਾਂ ਹੀ ਨੀ ਨੀਂਦ ਆਉਂਦੀ, ਖੋ ਸਤ ਨਾਲ ਉਡੀਕ ਆਉਂਦੀ। ਇਹ ਗੁਰਸਿੱਖ ਸੰਗਤਾਂ ਸਤਿਗੁਰਾਂ ਦੇ ਪੁੱਤਰ ਪੁੱਤਰੀਆਂ ਤੇ ਭੁੱਖੀਆਂ ਬਾਹਰ ਗੀਤ ਸ਼ਬਦ ਗਾਉਂਦੀਆਂ ਹੋਣ, ਸਤਿਗੁਰ ਨੂੰ ਕਿੱਥੇ ਨੀ। ਅੱਧੀ ਰਾਤ ਹਰਗੋਬਿੰਦ ਸਾਹਿਬ ਜੀ ਨੇ ਦਰਵਾਜ਼ਾ ਖੋਲਤਾ, ਪਹਿਰੇਦਾਰ ਨੱਠ ਕੇ ਆਏ, ਕੀ ਗੱਲ ਹੋ ਗਈ ਅੱਜ ਮਹਾਰਾਜ ਉੱਠ ਖੜੇ। ਸੰਗਤਾਂ ਦੇ ਕੋਲ ਆ ਗਏ ਮਹਾਰਾਜ ਪ੍ਰਕਰਮਾ ਚ, ਮੱਥੇ ਟੇਕੇ ਦਰਸ਼ਨ ਕੀਤੇ, ਤੇ ਜਦੋਂ ਛੇਵੇਂ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਜਾਓ ਪਹਿਰੇਦਾਰੋ, ਸੰਗਤ ਨੇ ਕਈ ਦਿਨ ਤੋਂ ਪ੍ਰਸ਼ਾਦਾ ਨਹੀਂ ਛਕਿਆ, ਲੰਗਰਾਂ ਦੇ ਟੋਕਰੇ ਇੱਥੇ ਭਰ ਲਿਓ, ਇੱਥੇ ਵਰਤਾਓ ਸੰਗਤ ਨੂੰ ਲੰਗਰ। ਉਹ ਮਹਾਰਾਜ ਛੇਵੇਂ ਪਾਤਸ਼ਾਹ ਦਾ ਬਚਨ ਮੰਨ ਕੇ ਗਏ ਸਿੱਖ, लांगरिया का दरवाजा खड़काया, कुंडा खोलिया, कहिंदे दसो भाई। सेवादार कहिंदे छेवें पातशाह सतगुरां ने भेजे, संगत भुखी आई है, उथे ही लंगर जाना परिक्रमा दे विच। ਉਹ ਲਾਂਗਰੀ ਜਥੇਦਾਰ ਕਹਿੰਦੇ ਭਾਈ ਲੰਗਰ ਵਰਤ ਚੁੱਕਿਆ ਹੈ ਤੇ ਫਤਿਹ ਹੋ ਚੁੱਕਿਆ, ਕਿਉਂਕਿ ਤੀਸਰੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਤੋਂ ਹੁਕਮ ਕਰਤਾ ਸੀ ਵੀ ਸ਼ਾਮ ਨੂੰ ਭਾਂਡੇ ਮੂਧੇ ਮਾਰ ਦੇਣੇ, ਬਚਾ ਕੇ ਨਹੀਂ ਰੱਖਣਾ ਕੁਛ ਵੀ, ਸਭ ਕੁਝ ਵਰਤਾ ਦੇਣਾ, ਕੱਲ ਨੂੰ ਵਾਹਿਗੁਰੂ ਫੇਰ ਦਊ। ਇਹ ਜਿਹੜੇ ਤਰੀਕੇ ਮਹਾਰਾਜ ਨੇ ਵਰਤੇ ਸੀ ਨਾ ਗੁਰਮੁਖੋ, ਉਹ ਸਤਿਗੁਰ ਆਪਾਂ ਨੂੰ ਜਾਣਦੇ ਸੀ ਵੀ ਗਾਹਾਂ ਪੁੱਤ ਸਾਡੇ ਪੜ੍ਹੇ ਲਿਖੇ ਜੰਮਣੇ ਹੈ, ਜੇ ਅਸੀਂ ਕਹਿਤਾ ਨਾ ਬਚਾ ਲਿਆ ਕਰੋ, ਫਿਰ ਇਹਨਾਂ ਨੇ ਪਕਾਉਣ ਘੱਟ ਲੱਗ ਜਾਣਾ ਤੇ ਬਚਾਉਣ ਜ਼ਿਆਦਾ ਲੱਗ ਜਾਣਾ। ਅਜਖੇ ਆਖੋ ਸਤ, ਸਤਿਗੁਰਾਂ ਨੇ ਤਾਂ ਸਾਨੂੰ ਸਮਝ ਸੋਚ ਕੇ ਤਰੀਕੇ ਦਿੱਤੇ ਤੇ, ਜਿੱਥੇ ਬਚਾਉਣ ਦੀ ਇੱਛਾ ਹੋ ਜਾਵੇ ਨਾ ਉੱਥੇ ਜਿਹੜੇ ਲਾਂਗਰੀ ਜਥੇਦਾਰ ਕਹੂਗਾ ਜੇ 2.5 ਕਿਲੋ ਦਾਲ ਬਣਾਉਣੀ ਹੈ ਡੂਢੇ ਬਥੇਰੀ, ਉੱਥੇ ਬਚਾਉਣ ਦੀ ਇੱਛਾ। ਮਹਾਰਾਜ ਤੀਸਰੇ ਪਾਤਸ਼ਾਹ ਦਾ ਗੋਇੰਦਵਾਲ ਸਾਹਿਬ ਹੁਕਮ ਸੀ ਭਾਂਡੇ ਮੂਧੇ ਮਾਰਨੇ, ਰਾਤ ਨੂੰ ਅੰਮ੍ਰਿਤ ਵੇਲੇ ਫੇਰ ਦਊਗਾ ਵਾਹਿਗੁਰੂ। ਉਹ ਲਾਂਗਰੀ ਕਹਿੰਦੇ ਭਾਈ ਟੱਪੇ ਫਤਿਹ ਹੋ ਗਏ। ਉਹ ਸੇਵਾਦਾਰ ਮੁੜਿਆ ਕਹਿੰਦੇ ਮਹਾਰਾਜ ਲੰਗਰ ਤਾਂ ਫਤਿਹ ਹੈ। ਲੈ ਛੇਵੇਂ ਪਾਤਸ਼ਾਹ ਕਹਿੰਦੇ ਐਂ ਕਰੋ, ਸਾਡੇ ਮਹਿਲਾਂ ਵਿੱਚ ਜਾਓ ਜਿੱਥੇ ਬੀਬੀ ਵੀਰੋ ਦੇ ਵਿਆਹ ਦੀ ਮਠਿਆਈ ਪੱਕ ਰਹੀ ਹੈ ਪਕਵਾਨ, ਜਾਓ ਮਾਤਾ ਨੂੰ ਕਹੋ 4 ਟੋਕਰੇ ਪਕਵਾਨ ਤੇ ਮਠਿਆਈ ਦੇ ਦੇਣ, ਸੰਗਤ ਭੁੱਖੀ ਬੈਠੀ। ਉਹ ਬਰਤਨ ਲਓ ਜੀ, ਸਿੱਖ ਬਚਨ ਮੰਨ ਕੇ ਘਰ ਗਏ, ਦਰਵਾਜ਼ਾ ਖੜਕਾਇਆ, ਮਾਤਾ ਜੀ ਉੱਠੇ, ਬੇਨਤੀ ਕੀਤੀ, ਭੁੱਖੀ ਸੰਗਤ ਆਈ ਹੈ, ਮਾਤਾ ਜੀ ਸਤਿਗੁਰਾਂ ਨੇ ਪਕਵਾਨ ਮੰਗਾਇਆ। ਉਹ ਗਾਂ ਤੇ ਮਾਤਾ ਜੀ ਕਹਿੰਦੀ ਨੜ ਜਾਓ ਇੱਥੇ, ਇਹ ਜਿਹੜੀ ਮਠਿਆਈ ਹੈ ਕਦੇ ਸੰਗਤ ਖਾਤਰ ਥੋੜੇ ਪੱਕੀ ਹੈ, ਇਹ ਤਾਂ ਜਨ ਆਊਗੀ ਸ਼ਗਨ ਮਨਾਏਗੇ ਤਾਂ ਵਰਤੂਗੀ, ਅਜਖੇ ਆਖੋ ਸਤ, ਜਾਂ ਉਹਨਾਂ ਨੂੰ ਉਹਦੇ ਲੰਗਰ ਚੁਕਾਓ। ਉਹ ਵਿਚਾਰੇ ਸਿੱਖ ਹੁਣ ਮਾਂ ਨੂੰ ਕੀ ਕਹਿਣ, ਉਹ ਫੇ ਖਾਲੀ ਮੁੜਿਆ ਟੋਕਰੇ ਲੈ ਕੇ, ਤੇ ਸਤਿਗੁਰ ਕਹਿੰਦੇ ਉਹ ਭਾਈ ਮਠਿਆਈ ਨੀ ਲਿਆਂਦੀ। ਕਹਿੰਦੇ ਮਹਾਰਾਜ ਜੀ ਮਾਤਾ ਜੀ ਨੇ ਬਚਨ ਕਰਤਾ ਸ਼ਗਨਾਂ ਦੀ ਮਠਿਆਈ ਹੈ, ਜਨ ਆਊਗੀ ਫਿਰ ਸ਼ਗਨ ਮਨਾਏ ਜਾਣਗੇ। ਹਰਗੋਬਿੰਦ ਸਾਹਿਬ ਕਹਿੰਦੇ ਜਾਓ ਸਾਡੇ ਵੱਲੋਂ ਦੁਬਾਰਾ ਕਹੋ ਕਿ ਸੰਗਤ ਦੇ ਮੁਖ ਪੈਣ ਨਾਲੋਂ ਤਾਂ ਕੋਈ ਚੰਗਾ ਸ਼ਗਨੇ ਨਹੀਂ ਦੁਨੀਆ ਵਿੱਚ। ਭਰ ਲਿਆ ਟੋਕਰੇ, ਉਹ ਸਿੱਖ ਦੁਬਾਰਾ ਗਏ, ਦੁਬਾਰਾ ਮਾਤਾ ਜੀ ਉਈ ਗੁੱਸੇ ਹੋ ਗਏ, ਕਹਿੰਦੇ ਟੋਕਰੇ ਚੱਕੀ ਫਿਰੀ ਜਾਂਦੇ ਉਹਦੀ ਰਾਤ, ਉਹਨੂੰ ਤਾਂ ਮੂੰਗੀ ਦੀ ਦਾਲ ਵੀ ਰਿਝ ਜਾਂਦੀ, ਅਜਖੇ ਆਖੋ ਸਤਨ, ਕਦੇ ਇਧਰ ਨੂੰ ਕਦੇ ਉਧਰ ਨੂੰ, ਤੁਸੀਂ ਪਕਾ ਕੇ ਕਿਉਂ ਨੀ ਖਵਾਉਂਦੇ, ਨੜ ਜੋ। ਹੁਣ ਤੁਹਾਨੂੰ ਗੱਲ ਓਪਰੀ ਜੀ ਨਹੀਂ ਲੱਗਦੀ ਗੱਲ ਆਪਣੀ ਵੀ ਇਹੀ ਹੈ, ਆਪਾਂ ਕਿਹੜਾ ਘੱਟ ਹੈ, ਜਨ ਤਾਂ ਆਉਂਦੀ ਹੈ ਦਿਨ ਦੇ ਦਿਨ, ਮੇਲ ਆਇਆ ਆਉਂਦਾ ਇੱਕ ਦਿਨ ਪਹਿਲਾਂ ਆਪਣੇ ਸਾਰਿਆਂ ਦੇ ਹੀ ਪਹਿਲਾਂ ਆਉਂਦੇ ਨਾ, ਲੈ ਮੇਲ ਵਿਚਾਰਾ ਅਰਦਾਸੇ ਹੀ ਕਰੀ ਜਾਂਦਾ ਵੀ ਸੱਚੇ ਪਾਤਸ਼ਾਹ ਜਨ ਛੇਤੀ ਲਿਆ ਦੀ ਬਰਫੀ ਤਾਂ ਮਿਲਣੀ ਹੈ ਸਾਨੂੰ, ਉਹ ਵਿਚਾਰੇ ਡੀਕੀ ਜਾਂਦੇ ਇੱਕ ਦਿਨ ਪਹਿਲਾਂ ਆਏ ਵੇ, ਵੇਖੋ ਕੀ ਪੁੱਠਾ ਰਿਵਾਜ ਬਣਾਇਆ ਹੈ, ਉਹਨਾਂ ਦੀ ਜਾਨ ਕੜੁੱਕੀ ਚ ਵੀ ਜਨ ਆਏ ਬਿਨਾਂ ਸਾਨੂੰ ਨਾ ਜਾਮਣ ਦੇ ਕੀ ਕੋਈ, ਉਹ ਜਿਹੜੇ ਪਹਿਲਾਂ ਦੇ ਆਏ ਵੇ ਉਹਨਾਂ ਨੂੰ ਅੰਮ੍ਰਿਤ ਵੇਲੇ ਛਕਾ ਦੋ, ਮਹਾਰਾਜ ਦਾ ਪ੍ਰਕਾਸ਼ ਕਰਕੇ ਕੀਰਤਨ ਹੋਵੇ, ਜਨ ਆਵੇ ਆਉਂਦੀ ਉਹ ਛੱਕ। ਇਹ ਤੁਹਾਨੂੰ ਹੁਣ ਬੇਨਤੀ ਹੈ, ਇਹ ਮੈਨੂੰ ਪਤਾ ਵੀ ਸਭ ਨੇ ਮੰਨਣੀ ਤਾਂ ਹੈ ਨੀ, ਪਰ 2-4 ਮੰਨ ਗਏ ਤਾਂ ਵੀ ਚੰਗੀ ਗੱਲ, ਬੇਨਤੀ ਹੈ ਤੁਹਾਨੂੰ ਕਿ ਆਨੰਦ ਕਾਰਜ 12 ਤੋਂ ਪਹਿਲਾਂ ਕਰਾਇਆ ਕਰੋ, ਆ ਜਾਓ ਰਸਤੇ ਪਰ ਆ ਜਾਓ। 12 ਤੇ ਬਾਅਦ ਬੁੜੇ ਬੁੜੀਆਂ ਦੇ ਭੋਗ ਪਾਈ ਦੇ, ਕੁੜੀ ਮੁੰਡੇ ਦੇ ਆਨੰਦ ਨਹੀਂ ਕਰਾਈਦੇ, ਉਹ ਮ੍ਰਿਤਕ ਸੰਸਕਾਰ ਹੁੰਦਾ, ਤੁਸੀਂ ਉਹਨੂੰ ਕਹਿੰਦੇ ਆਨੰਦ ਕਾਰਜ, ਤਾਂ ਕਿਉਂ ਮਰਜ਼ਾਦਾ ਚਲਾਈ ਹੈ ਮਹਾਰਾਜ ਨੇ ਫਿਰ ਤੀਏ ਪੈਰ ਮ੍ਰਿਤਕ ਦਾ ਭੋਗ ਪਾਉਣਾ, ਆਨੰਦ ਕਾਰਜ ਅੰਮ੍ਰਿਤ ਵੇਲੇ ਪਰ ਪਕੌੜੇ ਹੀ ਚੱਬਣੇ, ਪਾਈਆ ਪਾਈਆ ਘੰਟਾ ਬਾਅਦ ਚੱਬਲੇ ਕਰੋ, ਆਨੰਦ ਕਾਰਜ ਆਉਂਦੇ ਹੀ ਕਰਾਓ ਪਹਿਲਾਂ ਮਹਾਰਾਜ ਦੀ ਜੂਰੀ ਚ, ਇਹ ਮਰਜ਼ਾਦਾ ਤੋੜ ਕੇ ਸੁੱਖ ਨਹੀਂ ਪਾਓਗੇ, ਤੇ ਕਰਾਈ ਦਿਓ। ਆ ਤੁਹਾਡੇ ਘਰੀ ਜਾਈਦਾ ਸੀ ਅੱਗੇ ਆਨੰਦ ਕਾਰਜ ਕਰਾਉਣ, ਸਾਰੇ ਹੀ ਘਰ ਦੇ ਝਿੰਬੜ ਜਾਂਦੇ ਤੇ ਤੜਕੇ ਤੇ ਹੀ, ਬਾਬਾ ਜੀ ਦਿਨ ਨਾ ਚੜ ਜਾਵੇ, ਦਿਨ ਨਾ ਚੜ ਜਾਵੇ, ਸਾਜਰੇ ਕਰਾ ਦਿਓ। अगे तो थानू फिक्र हुंदा सी घर दे नू भी दिन ना चढ़ जावे, हुण सानू फिक्र हुंदा भी दिन छिपना जावे। अज के अखुल सतनाम उल्ट काम होया। चार चार बजे भाई जी खेड़ा कहिंदे आनंद कारज गुरमत मर्यादा अनुसार होए, नहीं अजे थोड़े देर साझ रहे सांझ हो जाण दे, फिर मर्यादा जरा होर पक्की हो जूगी। उपरों तीन बजे ने ते गुरमत मर्यादा खिंची फिरदा जे, आनंद कारज बारह तो पहलो कराई जाओ तुहाडी मर्जी है। ऐ बैठिया साडियां तिया भैण गल सुन लो घर दी, इह नित्ते तुहानू दाल नहीं खलाउंदी है बना के, कदे मूंगी दी कदे मसरी दी कदे माहां दी कदे धोमी नित्ते बनदी अपने घर च। लो वे गुरमुखो जेड़ी तां भैण ने दाल बनाई मर्यादा नाल, वो तो खाने वाले नूं पता ही नहीं लगना भी मूंगी है कि मसरी है, उन्हें रल जाने ने निकल जाने। पर कई साड़ियां बीबियां बहुत सियाणी है, वो दाल बना देनी है, मसरी देवी किते फिर दी है, जल भगवान किते फिर दे है, हुंदी तो भी दाल है। मूंगी देवी कहूगी मेरे चमचे ना चक ले, जल भगवान कहूगा घुट्टा बाटी पी ले, हुंदी तो दाल है। ए कोई हसन दी गल नहीं, मर्यादा बिना मूंगी दी दाल नहीं रिजदी। ते तुसी कर्म धर्म करदे फिरदे हो मर्यादा ते बिना, मर्यादा ते बिना कणक बीज के देख लो, जीरी ला के देख लो, हैगे मेरे तो तुहानू पता ही है भी खुदे खेती करी दी है। ऐ जमे कई बापू ने लोन लेके लेता ट्रैक्टर महिंद्रा लेता नठ ग्यारह लिया था, कद्दू बाड़िया नहीं चार कछला उधर नू सुहागे दियां चार दबीड़ पाई रखनी, करता कद्दू भइया नू कहता ला दो जीरी, बतीए दिन पानी है नहीं तेड़े ही दिखणगियां। ओए मर्यादा ते बिना कद्दू नहीं होना, ते जे कोई कर दे मर्यादा नाल उत्थे पानी सुकना ता की है कढ़ना ही पऊगा। अज के आखो सतनाम उत्थे तेड़ ना फड़गी, उत्थे कढ़ना ही पऊ पानी सुकनी ते गले नहीं हैगी। उत्थे मर्यादा तो बिना कर्म धर्म नहीं कदे होया करदे। और थानू बेनती है भी आनंद कारज हमेशा बारह तो पहला करा। एक साडा लाना बैठा होना इत्थे खासा भाई जी ज्ञानी रागी गुणी ज्ञानी, यही ए भी स्टैंड नहीं लेंदे। आनंद कारज कराउण वाले नू बेनती है कदे बारह ते बाद आनंद कारज ना कराओ, पहला बेनती करो भी बारह तो पहला कराने तां करावांगे, नहीं भाई असी ढोलकी चके जाने। पर नहीं असी सच्ची गल कहनी नहीं थोनू, क्यों नहीं कहनी, क्योंकि डर लगता कहिंदे जे ऐ कहे तां गाहां नू किसे नू होर नू बुला लेणगे, अज खेल मारे गए। आनंद कारजां दे चार दमड़ियां पिछे ही मारे ते गुरसिख प्यारे मर्यादा विच आओ। अमृत वेले तो आशा दी वारदा कीर्तन हुंदा सी, अगर जदों साडियां लड़कियां दे आनंद कारज हुंदे सी, संपूर्ण कीर्तन होना, संगत ने बैठ के सुनना, फिर साजरे आनंद कारज होने, किन्नी शांतमई दी गल हुंदी सी। ओ माता जी ने दूई बार जवाब देता, इत्थे ही मिठाई मठूई चक ले जो टोकरे। ओ जद छेवें पातशाह नूं आके आखिया ना सिखां ने कि माता जी ने तजी जवाब देता, वो नहीं दंदे मठियाई। लो सुन लो लंगर ते संगत दी सेवा दी महानता की है। छेवें पातशाह मीरी पीरी दे मालक परकर्मा विच खड़े, चौथे नूं आउणी है जन उहनां दी धी दी सपुत्री दी, ते खड़िया ने कहता कहिंदे जाओ फिर उहनां बीबियां नूं कह दो जेड़ी मठियाई गुरु के संगत तों लकोली ना ਉਹ ਹੁਣ ਵਿਆਹ ਚ ਨਹੀਂ ਵਰਤ ਹੋਊਗੀ, ਉਹਨੂੰ ਮਲੇਛੇ ਖਾਣਗੇ। ਅੱਜ ਕੇ ਆਖੋ ਸਤਨਾਮ ਉਹਦੇ ਹੁਣ ਸ਼ਗਨ ਨਹੀਂ ਕੁਸ਼ਗਨ ਹੋਣਗੇ। ਗੁਰੂ ਕੀ ਸੰਗਤ ਦੇ ਮੁਖ ਤੋਂ ਲੰਗਰ ਲਕੋਲਿਆ, ਇਹ ਕੁਸ਼ਗਨ ਹੋ ਗਏ, ਇਹ ਹੁਣ ਜਨ ਨਹੀਂ ਖਾਊਗੀ ਮਲੇਛ ਖਾਣਗੇ। ਆਪਣੀ ਸਪੁੱਤਰੀ ਦੇ ਵਿਆਹ ਨੂੰ ਸਰਾਪ ਦਿੱਤਾ ਸੀ ਛੇਵੇਂ ਪਾਤਸ਼ਾਹ ਨੇ ਆ ਸੰਗਤ ਦੀ ਸੇਵਾ ਪਿੱਛੇ। ये तो बहुत वड्डे कर्मा दी गल हुंदी है, संगत दे मुख किणका पैना, भांडे मांजण, गुरु के दीवाना दी हाजरी भरनी, सेवा होनी लंगरां दी। जद मामा ने सुनिया कि छेवें पातशाह दे बचन, वो तो कहने लुटमार हो आईया नठियां मतां, चरना ते ढह पिया सतगुर थोड़ी सपुत्री का विह ती आपे श्राप देता। बस कहिंदे जिहड़ा संगत दे मुख तो किणका लको लिया वो गुरु नूं नहीं पाउंदा, वो तां हुण जहर है मलेच खाणगे। बस तुहानूं पता है भी एक दिन पहले ही फिर जन आउण तो मुखलस खां जरनैल ने 13,000 दी फौज लेके लाहौर तो आनंदपुर साहब ते चढ़ाई कर दी। उधर बीबी वीरो दी जन दे शगन आउणे, उधर फौजां दे ढोल ढमके बज गए, बिगल पा लिया घेरा अमृतसर साहब नूं। ते सतगुरु पातशाह ने अपनी सपुत्री नूं रातों रात गड्डियां ते समान लद के अमृतसर तों कढ़िया सी। घेरे दे विचों जंग शुरू हो गया है ते सतगुरु पातशाह अपनी पुत्री दे आनंद कारजां ते ही जा सके सी, ब्याह च नहीं गए। जंग लड़दे रहे ते आनंद कारज गुरमुख प्यारे उथों दा चौधरी जिहदा बाणी विच ना भाई गुरदास ने लगाहा भगत पट्टी दा चौधरी, नशहरे पन्नुआ दा मालक गुरसिख प्यारे, उहदे घर जन भेजी छेवें पातशाह। उहदे घरे छेवें पातशाह दी सपुत्री दा विआह होया ते जंग जित के महाराज लावां हुंदियां सी जदों बीबी वीरो दे विआह च गए। ओ जिन्नी भी मठियाई बनी हुई सी ना वो फिर लाहौर दे मलेचा ने चकी अजखे आखो सत कोई लड्डू जन इहदे हथ नहीं आया, उते वो सब लुट मार करके बेनती तुहानू तां कीती है आ संगत दे मुख गुरु के लंगर दी सेवा होनी। वो लंगर तां आपां घरां च भी कहने करदे हैं, कहनी दे अखंड पाठ नूं भी करदे हो, तुसीं कुड़ी दे ब्याह नूं भी करदे हो, पर उत्थे जिहड़ा वरत विहारा हुंदा तुहानूं पता ही है, जां अखंड पाठ दा भोग पैंदा ना अपने जिहड़े ते तुसीं बुलाए कार्ड भेज के, उहनां नूं तां घरदारा कहूगा कुंडा ला दो, कोई खादे बिना चलिया ना जावे, चाहे कोई हथ बनी जावे भी मैं बीमार हां भी मैं आ गया रोटी, ओनू कहणगे भी तू खन्ने ही दो दिन हस्पताल च बछक लै ली पर तेनू खादे बिना नहीं जान दी, ओनू मिन्ता करके डांग नाल काते खवाउने तुसीं, क्योंकि उहनां दे आपां भी खा के आए होए, ओ तां भाई भाजी तारदे आपां। ते जे कोई आ जावे गरीब गुरबा ओनू कहणगे ओ तेनू तेनू साडा घर किने दसता, तू इथे आ किवें गया भी वीजा लवा के आउणा तुहाने, जिहड़े बुलाए वे उहनां नूं डांग नाल फिर लंगर किवें कहोगे। लंगर तां उही हुंदा जिथे तेनू पता ही ना होवे भी मेरा मित्र छक रिहा है कि दुश्मन छक रिहा, क्षमता हो जावे। ताही तां भाई बुद्धू फस गया सी ना लाहौर वाला, कहिंदा मारो इहदे चित्तर, इह मंगदा ही फिरी जांदा इत्थे, कहिंदा पाटे जे कपड़े पाए वे दुखा दो इत्थे ते अंदर नहीं बड़न देना इहनूं, अंदर चलन खीर पूड़े कड़ा बनिया वा। पंचम पातशाह ने प्रशादा छक लिया, दीवान सजिया, संगतां जुड़ियां। पंजवें पातशाह कहिंदे भाई बुद्धू दस काहदे खातर कराया लंगर, अरदास कर दिए। कहिंदा महाराज इक्को बेनती है, मीमू बरसातां बहुत पैनियां, मैं इट्टां दे आवे पकाउणे कच्चे रह जाने, अरदास कर दो पक्के हो जाण। गुरु अर्जन देव कहिंदे भाई सारी संगत बोलियो, पहला असी कहांगे बुद्धू के आवे पक्के, फिर संगत के हो। लो जी तीन वार गुरु अर्जन देव जी ने कहा बुद्धू के आवे पक्के, तिनी वार संगत ने जा छड़िया जकारा, वो बाहर खड़ा कहिंदा आवे तो कहिंदा कच्चे ही रहेंगे, अज के आखो सतनाम कल कहो बुद्धू के आवे कच्चे हो। बुद्धू कहिंदा मावे डांगा अजे गया नहीं इत्थे ते, सानू कह दो नठा दो इत्थे ते। पंजवें पातशाह कहिंदे सानू तां दिखा दे कौन है, कहिंदा महाराज इत्थे फिर जांदा है भी कमलिया कमलिया इक पाटे च कपड़े। सतगुर कहिंदे दरवाजा तां खोल, जा दरवाजा खोलिया खड़ा राम दे नाल। गुरु अर्जन कहिंदे ओ बुद्धुआ आवे तां कच्चे ही रहणगे, अज के आखो सतनाम, ये नहीं पकदे आ गया पसीना, कहना खीर कड़ा बनाया इवें गया, एवं पूड़िया पकाई गया। कहना मैं तो सतगुरु नूं कहना महाराज अजे 3500 फिरदे, तुसी कहा पक्के, संगत ने कहा पक्के, एदे कल्ले दे कहे ते कच्चे हो जाणगे, एदे इक दे कहे ते। इत्थे हुण सुन लिओ सियाणे दी गल, गुरु अर्जन कहिंदे शक्ति ओ इक कोल है, अज कहे खोस, बाकी तो है, बाकी तो सब झूठ है, सच्चे इक है, एक तो ही चले इत्थे काम, जिथे दो हो गए झूठ, वो तो गल एक ना बननी है। तो गुरसिख प्यारे महाराज नूं कहिंदे नहीं महाराज तुसी अरदास कीती है, इत्थे तुसी पढ़े लिखे बैठे हो कि UNO सारी दुनिया की कमेटी है, UNO कहने उत्थे पैनियां वोटां, ते तुहानूं पता है भी गोवा, मलेशिया, सिंगापुर, दुबई, मास्कट, इंडिया, ये 50 जने वोट पा देण, 50 जने, ते अमरीका इको पा देवे, उहनूं कहने वीटो पावर। 50 जने गए आए अज खे आखो सतनाम, ओदी इक वोट सब नूं खत्म कर दिंदी है। गुरु अर्जन कहिंदे जिहड़ा वाहिगुरु दा प्यारा इहदे कोल वी वीटो पावर है, हुण नहीं पकणे। सतगुरां नूं कहिंदा मेरा कोई हीला हैगा, सतगुर कहिंदे हैगा जे इह कह देवे छका प्रसाद, प्रभ जी वसै साध की रसना, असी लंगरां विच भी तफरके करदे हां, किहनूं खलाउणे, इह मेरे बुलाए होए ने, पर आ जिहड़ी रचना हुंदी है सांझे गुरु के लंगरां दी, इत्थे तां तुहानूं अगे वी प्रमाण दित्ता है, तुहाडे घर घर नलके लगे पए ने, सारे नहीं हैगे हुण तां, कई बार गुआंढियां दा नलका खराब हो जांदा है, फिर वो दूजे दे लैण चले जांदे बेचारे बाल्टी, लो एक दिन ले जू, जे दूजे दिन भी आ जावे ना पानी लैण, फिर चूल्हे पर बैठे ही गल्लां करनगे, हुण तोड़ के ही हटूगा। लो जे तीजे दिन भी अगले दा ना सिमरे ना, बस फिर तो सीधा ही फार्मूला जटाला, आपां नूं पता ही है, मैं नाका वेड़े च रह जांदा ते बेचारे दी हथड़ी तूड़ी वाले पई हुंदी है, भाई इहनूं हुण कहना तां की है, हथड़ी ओह कढ दो, क्योंकि कल्ले दे वेड़े च लगे ना, पर जेड़ा चौंक च नलका लग्या होया ना, जिथों दा मर्जी आके बुक पी जावे, कोई इतराजे नहीं टुटण दा किसे ने। आ जेड़े समागम होने हैं, सांझे दीवान कट होने, गुरु के लंगर चलने, इच रस्ते दे नलके होने हैं गुरमुखो, जेड़ा भी आ गया आनंद ले गया। बहुत किड्डी वड्डी लंगर दी संगत दी सेवा दी प्रथा, महाराज ने अपनी पुत्री दे विआह नूं सराप दे, गुरु के लंगर गुरु की संगत दे मुख तों लकोले, ए हुण मलेचे छकणगे। माता ने आके बेनती कीती, महाराज कृपा करो, सतगुर कहिंदे मैं की, इह तां जिहड़ा संगत दे मुख विच पैणा सी किणका, इह तां परमात्मा दे ही मुख विच पैणा सी। संगत को मम रूप पछाणो, या मैं भेद नरंचक मानो, जिवें पातशाह कहिंदे तुसीं एवें समझ रहे वी आ गए इत्थे शब्द पढ़ दे, इह तां वाहिगुरु दा ही रूप है, विच संगत हर प्रभ वसै जी। बहुत महाराज ने कृपा कीती, 3 दिन तो संगत ते पंगत, इधर रूह दी खुराक वाहिगुरु दा नाम, उधर शरीर दी खुराक गुरु के लंगर, संगत ते पंगत दी बड़ियाई गुरु घर विच आई है। गुरमुखो नगर निवासियां ने सोहना प्रबंध कीता, उन्हां दा भी धन्नवाद, बाहरों संगत आउंदी रही उन्हां दा भी धन्नवाद, सब तो वध धन्नवाद साहिब श्री गुरु ग्रंथ साहिब महाराज, जिन्हां दी कृपा नाल इस सुभागे समय प्राप्त होए, जिन्हां दी छतर छाया हेठ ये 3 दिन का समागम चल रहा है, ते जिन्हां दे हुक्मनामे नाल ही ये समाप्त होना है। इस तों बाद हुण गुरस्तोत्र आनंद साहब, हुक्मनामा अरदास, ते बाद विच भाई अमृत संस्कार है। काफी सिख संगता तैयार ने, उन्होंने बेनती है भी जिन्होंने अमृत छकना है ना, इशनान करके आए होंगे, ककार इतने कमेटी वाले कहते वरता दते ने, वो एक काम साढ़े कहे ते कर लियो भी जिन्होंने अमृत छकना है वो लंगर ना छको सीधे ही गुरुद्वारे कहते थोड़ा लंगर है नहीं भी बंद करना है सी। जे तुम लंगर छक लिया फिर देग नहीं छक होनी, अज खे खोल शायद ना अज मेरे ने खुलिया कफा अज तो सीढ़ना सी थब्बा भर के, जे तुम उधर रज गए फिर उधर ना ना करोगे भाई, अज उधर गप्पे ला लियो खुले, ना तो थानू पैदा हो गप्पे खुले छक हो गए, ना सानू पैदा हो जूगा टाइम घट लगूगा, अज खे खोल शायद दो पैदे बिच रवे। सो जिन्हों के अजे कच्चे पिले मन ने वो भी तैयार पर तैयार हो जाओ भाई, पेंशन ने करके ककार पहन के अरदास तो बाद गुरु महाराज के दरबार साहब पुज दियो ताकि समय सिर महाराज दे लड़ लगीए। बहुत वड्डे भागा वाले होंदे ने अमृत पीवो सदा चिर जीवो हर सिमरत अमर अनंत, सतगुरां दे चरनी लग के भाई सफल करो मनुख जन्म। धन है धन है धन है गुरु नानक देव साहिब धन है, धन है धन है धन है गुरु अंगद देव साहिब धन है।